ते ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याहि कुल ते प्रगट ताहि कुल को नाम पुन द्वादश गुरिंद को मेरी है प्रणाम चले प्रभु पुन इस विद कर के अद्भुत बेखन तन बिख तरक किस तिलक पाल में लाला सिर पर ऊर्द कुल बसाला भगवो अंबर ऊपर लीना नीलो तिल लपेटन की ना माल बसाल कंठ में पाई इकर माल कर माहे सुहाई सतगुरां दी सजी निवाजी उपस्थित सात संग जीओ मन की एकाग्रता वास्ते अपनी हाजरी अपने सतगुरां दे चरणों विच लवाउण लई रसना नूं पवित्र करन वास्ते एक बार सब गज के आखिए धन श्री सतगुरु राम सिंह जी सच्चे पातशाह जिन्हां दी अपार बख्शिश दा सदका सानूं इह जीवन मिलिया जीवन दा लाहा लैण दा सुभाग समां मिलिया एक बार उन्हां सतगुरां नूं महबूब सतगुरु नूं प्यारे सतगुरु नूं अजीज सतगुरु नूं समृत सतगुरु नूं याद करिए सब कहो धन श्री सतगुरु जगजीत सिंह जी सच्चे पातशाह समय दे मालक हाजरा हजूर सतगुरु गद्दी नशीन सतगुरु चौर छत्र दे मालक सतगुरु नूं आपां याद करिए जिन्हां दा आपां थोड़े समय बाद नितनेम दे दौरान दर्शन करांगे प्रतख दर्शन करांगे सफल दर्शन करांगे कोट फला दर्शन गुरडिठे प्राप्त करांगे वड्डे भागां वाले ओ सारे जाने सब एक बार इसना पवित्र करो सब कहो धन श्री सतगुरु दे सिंह जी सच्चे पातशाह सतगुरां दा जस जिस तरह ग्रंथकार जी ने लिखिया है गुरु अंगद देव सच्चे पातशाह जी नूं भाई बाला जी सुना रहे ने उहदे विच मैं कुछ अर्ज कर लां गुरु नानक देव सच्चे पातशाह जी इस तरह का वेस धारण करके जगत विच विचरन लगे ने ग्रंथाकार जी इस तरह लिखते पे ने चले प्रभु पुन इस विद कर एक वक्री विधि का अपने शरीर ते पहरावा बना के अद्भुत पेख तन बिख धर अगे कदी ऐसा भेस तन ते धारण नहीं सी कीता ना ये हिंदुआ वाला वेसिया ना ये साधुआ वाला ते ना ये तुरकां वाला वेसिया ते ये अद्भुत लिख दिता कि वखरा ही एक तरीका बना लिया सतगुरां ने केस तिलक पाल महलाला अपने मत्थे ते केसर दा तिलक लाया सच्चे पातशाह ने सिर पर ऊर्द कुल बसाला सिर ते लंबी सारी टोपी एक पा ली है सतगुरां ने अगे दस्तार सजाउंदे सी अज सतगुरां ने टोपी पा ली है सिर ते भगवो अंबर उपर लीना भगवे रंग दा एक चादरा सच्चे पातशाह ने ओदी बुकल मार ली आ नीलो तेड़ लपेटन की ना भगवा साधुआ दा बाणा ओ सच्चे पातशाह ने चादर लपेट ली है नीला बाणा तुरकां दा मुसलमाना दा ओ सच्चे पातशाह अपने लक नाल लपेट लिया ਤੇ ਹਿੰਦੂਆਂ ਵਾਲੀ ਲੰਬੀ ਟੋਪੀ ਜਿਹੜੀ ਆ ਉਹ ਸੱਚੇ ਪਾਤਸ਼ਾਹ ਸਿਰ ਤੇ ਪਾ ਲਈ ਹੋਈ ਆ। ਮਾਲ ਵਿਸਾਲ ਕੰਠ ਮੈਂ ਪਾਈ, ਬੜੀ ਵੱਡੀ ਤੇ ਬੜੀ ਸੁੰਦਰ ਇੱਕ ਮਾਲਾ ਸੱਚੇ ਪਾਤਸ਼ਾਹ ਨੇ ਆਪਣੇ ਗਲ ਵਿੱਚ ਪਾ ਲਈ ਆ। ਇੱਕ ਰੁਮਾਲ ਕਰ ਮਾਏ ਸੁਹਾਈ, ਇੱਕ ਬੜਾ ਸੁੰਦਰ ਸੁਸ਼ੀਲ ਰੁਮਾਲ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਚ ਫੜਿਆ ਹੋਇਆ। ਦੋਹਰਾ ਇੱਕ ਪੱਗ ਪਨਹੀ ਨੋਕ ਬੱਡ, ਇੱਕ ਪੱਗ ਕੌਂਸ ਟਿਕਾ, ਹਿੰਦੂ ਤੁਰਕ ਨ ਲਖ ਪਰੈ ਐਸੋ ਵੇਖ ਬਨਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਇੱਕ ਚਰਨ ਵਿੱਚ ਵੱਡੀ ਨੋਕ ਵਾਲੀ ਲੰਮੀ ਨੋਕ ਵਾਲੀ ਜੁੱਤੀ ਪਾਈ ਆ ਚਮੜੇ ਦੀ, ਤੇ ਦੂਸਰੇ ਚਰਨ ਵਿੱਚ ਸੱਚੇ ਪਾਤਸ਼ਾਹ ਨੇ ਖੜਾ ਪਾਈ ਹੋਈ ਆ। ਹਿੰਦੂ ਤੁਰਕ ਨ ਲਖ ਪਰੈ, ਪਤਾ ਨਹੀਂ ਲੱਗਦਾ ਕਿ ਇਹ ਹਿੰਦੂ ਨੇ ਜਾਂ ਮੁਸਲਮਾਨ ਨੇ। ਐਸੋ ਵੇਖ ਬਨਾਏ, ਇਸ ਤਰ੍ਹਾਂ ਦਾ ਵੇਸ ਧਾਰਨ ਕੀਤਾ ਜਿਹੜਾ ਹਿੰਦੂਆਂ ਦੇ ਪਹਿਰਾਵੇ ਨੂੰ ਵੇਖਦਾ ਤੇ ਉਹਨੂੰ ਵੀ ਭੁਲੇਖਾ ਲੱਗਦਾ, ਜਿਹੜਾ ਮੁਸਲਮਾਨਾਂ ਦੇ ਪਹਿਰਾਵੇ ਨੂੰ ਵੇਖਦਾ ਉਹਨੂੰ ਵੀ ਭੁਲੇਖਾ ਲੱਗਦਾ, ਜਿਹੜੇ ਬੇਗਮ ਸਾਧੂਆਂ ਦੇ ਪਹਿਰਾਵੇ ਨੂੰ ਵੇਖਦਾ ਉਹਨੂੰ ਵੀ ਭੁਲੇਖਾ ਲੱਗਦਾ, ਤੇ ਇਸ ਵਾਸਤੇ ਕੋਈ ਪਹਿਚਾਣ ਨਹੀਂ ਪਾਉਂਦਿਆ ਕਿ ਇਹ ਕੌਣ ਨੇ ਕਿਹੜੇ ਵੇਖਦੇ ਨੇ। ਚੌਪਈ ਸੁੰਦਰ ਸ਼ਮਸ਼ ਸਿਤਾ ਸਿਤ ਸੋ ਹੈ, ਸਿਤਾ ਸਿਤ ਅੱਧਾ ਦਾੜਾ ਸਤਿਗੁਰਾਂ ਦਾ ਕਾਲਾ ਤੇ ਅੱਧਾ ਚਿੱਟਾ ਆ ਮਿਕਸ ਜਿਹਾ ਦਾੜਾ, ਤੇ ਬੜਾ ਸੋ ਸੱਚੇ ਪਾਤਸ਼ਾਹ ਦਾ ਚੌੜਾ ਦਾੜਾ ਲੰਬਾ, ਤੇ ਉਹ ਬੜਾ ਸੁੰਦਰ ਦਿਖਾਈ ਦੇ ਰਿਹਾ। ਬੋਲਤ ਗੁਨੀਅਤ ਗੁਨੀਅਨ ਕੇ ਮਨ ਮੋਹੈ। ਸਤਿਗੁਰੂ ਜੀ ਜਦੋਂ ਬਚਨ ਕਰਦੇ ਨੇ ਵੱਡੇ ਵੱਡੇ ਗੁਣੀਆਂ ਦੇ ਮਨ ਨੂੰ ਮੋਹ ਲੈਂਦੇ ਨੇ। ਤੁਰਕ ਮਿਲੇ ਕੋ ਸੰਸੈ ਕਹੀ, ਜੇ ਕੋਈ ਤੁਰਕ ਅੱਗਿਓਂ ਮਿਲਦਾ ਤੇ ਉਹ ਕੋਈ ਸ਼ੰਕਾ ਪੈਦਾ ਕਰਦਾ, ਸਤਿਗੁਰੂ ਜੀ ਉਸੇ ਵੇਲੇ ਬਚਨ ਕਰਕੇ ਨਿਵਾਰਨ ਕਰਦੇ ਹਨ। ਤੁਰਕੀ ਰੀਤ ਜਵਾਬ ਚਰਹੀ, ਤੇ ਸੱਚੇ ਪਾਤਸ਼ਾਹ ਉਹਨਾਂ ਦੇ ਹੀ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਉਹਨਾਂ ਦਾ ਜਵਾਬ ਉਹਨਾਂ ਨੂੰ ਏਡਾ ਵਧੀਆ ਦੇ ਦਿੰਦੇ ਨੇ ਕਿ ਉਹਨਾਂ ਦਾ ਤਸੱਲਾ ਹੋ ਜਾਂਦਾ। ਹਿੰਦੂ ਆਏ ਬੂਝ ਹੈ ਕੋਈ ਹਿੰਦੂ ਆ ਕੇ ਕੋਈ ਪ੍ਰਸ਼ਨ ਉੱਤਰ ਕੋਈ ਸਵਾਲ ਪੁੱਛਦਾ ਸਤਿਗੁਰਾਂ ਨੂੰ ਕੋਈ ਸੰਸਥਾ ਨਿਯੁਕਤ ਕਰਨ ਵਾਸਤੇ, ਉੱਤਰ ਪਾਏ ਹਿੰਦੂ ਕਾ ਸੋ। ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਸਤਿਗੁਰੂ ਜੀ ਉਹਨੂੰ ਉੱਤਰ ਦਿੰਦੇ ਨੇ, ਜਵਾਬ ਦਿੰਦੇ ਨੇ, ਸੰਸਾਰ ਨਿਵਰਤ ਕਰਦੇ ਹਨ। ਮਨ ਜਨ ਤੇ ਕਛ ਜਾਏ ਨਾ ਜਾਣਾ, ਮਨੁੱਖਾਂ ਤੋਂ ਜਾਣਿਆ ਨਹੀਂ ਜਾ ਰਿਹਾ ਕਿ ਇਹ ਹਿੰਦੂ ਆ ਕਿ ਮੁਸਲਮਾਨ ਆ ਕਿ ਕਿਸ ਵੇਸ ਦਾ ਆ। ਕੀਨ ਵੇਖ ਅਸ ਸ੍ਰੀ ਗੁਰ ਸੁਖਦਾਨਾ, ਇਸ ਤਰ੍ਹਾਂ ਦਾ ਵੇਸ਼ ਧਾਰਨ ਕੀਤਾ ਸੁਖ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ। ਮਾਰਗ ਚਲੇ ਜਾਏ ਜਗਤੇਸ਼ਾ, ਪਰ ਸੱਚੇ ਪਾਤਸ਼ਾਹ ਰੁਕਦੇ ਨਹੀਂ ਹਨ, ਗੱਲ ਦਾ ਜਵਾਬ ਦੇ ਕੇ ਫਿਰ ਅੱਗੇ ਤੁਰ ਪੈਂਦੇ ਹਨ, ਰਸਤੇ ਵਿੱਚ ਜਾ ਰਹੇ ਹਨ। ਸਿਮਰੋ ਨਾਮ ਦੇਹ ਉਪਦੇਸ਼ਾ, ਜਿਹੜਾ ਨੇੜੇ ਆਉਂਦਾ ਉਹਨੂੰ ਸਤਿਗੁਰੂ ਜੀ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਹਨ। ਮਾਰਗ ਚਲੇ ਜਾਏ ਜਗਤੇਸ਼ਾ, ਸਿਮਰਹੁ ਨਾਮ ਦੇ ਉਪਦੇਸ਼ਾ, ਵਿਖੇ ਵਿਕਾਰਨ ਸਰਬ ਵਿਹਾਈ। ਵਿਸ਼ਿਆਂ ਵਿਕਾਰਾਂ ਵਿੱਚ ਸਾਰੀ ਉਮਰ ਬੀਤਦੀ ਜਾਂਦੀ ਆ, ਕੁਛ ਤੇ ਨਾਮ ਸਿਮਰਨ ਕਰਕੇ ਬਿਤਾਓ ਜਿਹਦਾ ਅੱਗੇ ਸੁੱਖ ਵਾਲਾ ਸਮਾਂ ਸੁੱਖ ਵਾਲਾ ਫਲ ਪ੍ਰਾਪਤ ਹੋਵੇ। ਸਤਸੰਗਤ ਸੇਵਾ ਮਨ ਲਾਈ, ਕਿਤੇ ਸਤਸੰਗਤ ਜੁੜੀ ਹੋਵੇ ਤੇ ਉੱਥੇ ਸੇਵਾ ਕਰੋ ਮਨ ਲਾ ਕੇ। ਹੇ ਮਨ ਬੰਧਨ ਤੋਇ ਕਰਾਂ, ਤਜ ਕੈ ਸਰਬ ਵਿਕਾਰ, ਸ੍ਰੀ ਸਤਿਗੁਰ ਕੀ ਸ਼ਰਨ ਪਰ ਪਵਤੇ ਹੋਏ ਨਿਸਤਾਰ। ਹੇ ਮਨ, ਮੈਂ ਤੈਨੂੰ ਬੰਧਨਾ ਕਰਦਾ ਕਿ ਤੂੰ ਮਨ ਚੋਂ ਵਿਕਾਰ ਛੱਡ ਕੇ ਸਤਿਗੁਰਾਂ ਦੀ ਸਿੱਧ ਕਰਨੀ ਸ਼ੁਰੂ ਕਰ ਦਿੱਤੀ ਆ। ਸ੍ਰੀ ਸਤਿਗੁਰ ਕੀ ਸ਼ਰਨ ਪਰ ਭਵਤੇ ਹੈ ਨਿਸਤਾਰ, ਜਿਹੜੇ ਜਿਹੜੇ ਮਨ ਕਰਕੇ ਸਤਿਗੁਰ ਦੀ ਸ਼ਰਨ ਵਿੱਚ ਆ ਜਾਣਗੇ ਉਹ ਨਿਸਤਾਰ ਜਾਣਗੇ, ਭਵਜਲ ਤੋਂ ਪਾਰ ਹੋ ਜਾਣਗੇ, ਸ਼ੰਕਾ ਕੋਈ ਨਹੀਂ ਹੈ। ਚੌਪਈ ਸ੍ਰੀ ਅੰਗਦ ਸਹਿਤ ਗੁਣ ਖਾਨੀ, ਸੁੰਦਰ ਕਥਾ ਸੁਣਾਓ ਗੁਣ ਖਾਨੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਆ ਭਾਈ ਬਾਲਾ ਜੀ ਨੇ ਕਿ ਸੱਚੇ ਪਾਤਸ਼ਾਹ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਤੁਹਾਨੂੰ ਅਰਜ਼ ਕਰਦਾ ਹਾਂ। ਵਿਚਰਤ ਬਹੁਤ ਵੇਖ ਕੇ ਅਸੀਂ ਧਰ ਕੇ ਇੱਦਾਂ ਦਾ ਵੇਸ਼ ਧਾਰਨ ਕਰਕੇ ਸਤਿਗੁਰੂ ਜੀ ਬਹੁਤ ਸਮਾਂ ਵਿਚਰਦੇ ਰਹੇ ਉਸ ਇਲਾਕੇ ਵਿੱਚ। ਲੋਕਾਂ ਕੋ ਕਲਿਆਣ ਵਿਚਰ ਕੇ ਲੋਕਾਂ ਦਾ ਭਲਾ ਕਰਨ ਵਾਸਤੇ, ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਗਿਆਨ ਦੇਣ ਵਾਸਤੇ। ਰਾਮਤ ਕਰਤੇ ਸਹਿਜ ਸੁਭਾਏ ਤੇ ਸਤਿਗੁਰੂ ਜੀ ਹੌਲੀ ਹੌਲੀ ਵਿਚਰ ਰਹੇ ਨੇ, ਜਿੱਧਰ ਜਿੱਧਰ ਜਾ ਹੁੰਦੀ ਉੱਧਰ ਨੂੰ ਜਾ ਰਹੇ ਹਨ। ਲਵਪੁਰ ਮਾਇ ਚੱਲ ਕਰ ਆਏ, ਤੁਰਦੇ ਤੁਰਦੇ ਸਤਿਗੁਰੂ ਜੀ ਲਾਹੌਰ ਦੀ ਪੁਰੀ ਵਿੱਚ ਆ ਗਏ ਹਨ। ਹੁਤੋ ਕਸਾਬ ਪੁਰਾ ਜੇ ਥਾਨਾ, ਜਿੱਥੇ ਕਸਾਈ ਖਾਨਾ ਸੀ, ਵੱਜੜ ਵੱਡਾ ਬੁੱਚੜ ਖਾਨਾ ਸੀ ਲਾਹੌਰ ਦੇ ਵਿੱਚ, ਤਾਂ ਠਾਡ ਪੇ ਕਿਰਪਾ ਨਿਧਾਨਾ, ਕਿਰਪਾ ਦੇ ਕਰਨ ਵਾਲੇ, ਕਿਰਪਾ ਦੇ ਘਰ ਸਤਿਗੁਰੂ, ਕਿਰਪਾ ਦੇ ਖਜ਼ਾਨੇ ਸਤਿਗੁਰੂ ਉੱਥੇ ਖੜੇ ਹੋ ਗਏ ਨੇ ਥੋੜੇ ਚਿਰ ਵਾਸਤੇ। ਗੋਬਦ ਮਹਾ ਪਾਪ ਅਵਲੋਕਾ, ਅੰਤਰ ਜਾਮਤਾ ਦੇ ਨਾਲ ਸਤਿਗੁਰਾਂ ਨੇ ਵੇਖਿਆ ਬੜਾ ਭਾਰੀ ਪਾਪ ਹੋ ਰਿਹਾ, ਗਊ ਵੱਧ ਹੋ ਰਿਹਾ ਇੱਥੇ। ਪੂਰਾ ਤੁਰਕ ਤਬ ਲੱਖ ਰਿਸ ਰੋਕਾ, ਇੱਕ ਵਾਰੀ ਤੇ ਸਤਿਗੁਰਾਂ ਨੂੰ ਬੜਾ ਗੁੱਸਾ ਆ ਗਿਆ ਕਿ ਹੁਣੇ ਭਸਮ ਕਰਦਿਆਂ ਲਾਹੌਰ ਦੀ ਪੂਰੀ ਸਾਰੀ, ਪਰ ਆਪਣੇ ਤਪ ਦੇ ਬਲ ਨਾਲ ਆਪਣੇ ਗੁੱਸੇ ਨੂੰ ਰੋਕ ਲਿਆ। ਨਾ ਤੁਰਨਾਸ ਕਰਨ ਇਸ ਧਾਰੀ, ਪਰ ਇੱਕ ਵਾਰੀ ਮਨ ਵਿੱਚ ਇੱਛਾ ਹੋ ਗਈ ਸੀ ਕਿ ਇਸ ਪਾਪ ਦੀ ਨਗਰੀ ਨੂੰ ਹੀ ਨਾਸ ਕਰ ਦੋ ਜਿੱਥੇ ਇਹਨਾਂ ਗਊ ਵੱਧ ਹੁੰਦਾ। ਤਦ ਬਕ੍ਰੋਧ ਸੋ ਗਿਰਾ ਉਚਾਰੀ, ਪਰ ਫਿਰ ਵੀ ਉਸ ਗੁੱਸੇ ਦੇ ਜਿਸ ਵੇਲੇ ਉਹ ਗੁੱਸਾ ਸਰੀਰ ਵਿੱਚ ਆਇਆ ਸੀ, ਤੇਜ਼ੀ ਆਈ ਹੋਈ ਸੀ, ਇੱਕ ਬਚਨ ਤੇ ਸਤਿਗੁਰਾਂ ਨੇ ਕਹਿ ਹੀ ਦਿੱਤਾ। ਅਸਵ ਕਹਿ ਬੋਲੇ ਬਚਨ ਬਹੁਰੂ, ਫਿਰ ਸਤਿਗੁਰਾਂ ਨੇ ਇਹ ਕਹਿ ਕੇ ਬਚਨ ਇਹ ਕੀਤਾ, ਲਾਹੌਰ ਸਾਹਰ ਜਹਰ ਕਹਰ ਸਵਾ ਪਹਰ, ਸੁਣ ਬੋਲੇ ਅਬ ਤੁਰਕਨ ਜੋਰੂ। ਸੱਚੇ ਪਾਤਸ਼ਾਹ ਹੁਕਮ ਕੀਤਾ ਹਾਲੇ ਤੁਰਕਾਂ ਦਾ ਜ਼ੋਰ ਆ, ਦਸਵਾਂ ਜਾਮਾ ਪੈਰੋਂ ਜਾਬੀ, ਕਿਉਂਕਿ ਇਹ ਇੱਕ ਹੀ ਜੋਤ ਆ, ਇੱਕੋ ਹੀ ਉਹ ਸ਼ਕਤੀ ਆ ਅਕਾਲ ਪੁਰਖ ਦੀ, ਜਿਹੜੀ ਸਤਯੁਗ ਦੇ ਵਿੱਚ 52 ਸਤਿਗੁਰੂ ਬਣ ਕੇ ਆਪਣੇ ਸੰਤਾਂ ਭਗਤਾਂ ਦੀ ਰੱਖਿਆ ਵਾਸਤੇ, ਪ੍ਰਹਿਲਾਦ ਦੀ ਰੱਖਿਆ ਵਾਸਤੇ, ਹੋਰ ਉਸ ਵੇਲੇ ਦੇ ਸੰਤ ਭਗਤਾਂ ਦੀ ਰੱਖਿਆ ਵਾਸਤੇ ਇਸ ਧਰਤੀ ਤੇ ਸਤਿਗੁਰੂ ਜੀ 52 ਰੂਪ ਧਾਰਨ ਕਰਕੇ ਵਿਚਰੇ, ਉਹੀ ਸ਼ਕਤੀ ਉਹੀ ਜੋਤ ਨੇ ਤ੍ਰੇਤੇ ਵਿੱਚ ਰਾਮ ਚੰਦਰ ਸਤਿਗੁਰੂ ਦਾ ਰੂਪ ਧਾਰਨ ਕੀਤਾ, ਉਸੇ ਜੋਤ ਨੇ ਉਸੇ ਸ਼ਕਤੀ ਨੇ ਫਿਰ ਦੁਪਹਿਰ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਰੂਪ ਧਾਰਨ ਕੀਤਾ, ਉਸੇ ਜੋਤ ਨੇ ਇਹ ਜਿਸ ਵੇਲੇ ਦੀ ਕਥਾ ਆ ਉਦੋਂ ਲਿਖਦੇ ਨੇ ਕਿ ਫਿਰ ਉਸ ਜੋਤ ਨੇ ਉਸੇ ਸ਼ਕਤੀ ਨੇ ਅਕਾਲ ਪੁਰਖ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਹਾਲੇ ਤੁਰਕਾਂ ਦਾ ਜੋਰ ਆ, ਮੈਂ ਦਸਵਾਂ ਜਾਮਾ ਜਦੋਂ ਉਤਾਰਾਂਗਾ ਉਹੀ ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਪਲਟਿਆ ਕੀ ਆ? ਸਤਿਗੁਰਾਂ ਨੇ ਸਰੀਰ ਜੋਤ ਨਹੀਂ ਬਦਲੀ, ਗੁਰੂ ਦੀ ਕਲਾ ਨਹੀਂ ਬਦਲੀ, ਗੁਰੂ ਦੀ ਸ਼ਕਤੀ ਨਹੀਂ ਬਦਲੀ, ਅਕਾਲ ਪੁਰਖ ਨਹੀਂ ਬਦਲਿਆ, ਸਤਿਗੁਰੂ ਨਹੀਂ ਬਦਲਿਆ। ਬਦਲਿਆ ਕੀ ਆ? ਸਰੀਰ ਜਾਮਾ ਬਦਲਿਆ, ਸੂਰਜ ਇੱਕੋ ਰੁੱਤ ਅਨੇਕ, ਜਿਵੇਂ ਉਹੀ ਸੂਰਜ ਆ ਤੇ ਉਸੇ ਸੂਰਜ ਦੇ ਹੁੰਦਿਆਂ ਕਿੰਨੀਆਂ ਰੁੱਤਾਂ ਅਸੀਂ ਦੇਖਦੇ ਹਾਂ ਤੇ ਉਹ ਰੁੱਤਾਂ ਬਦਲਦੀਆਂ ਪਈਆਂ ਪਰ ਸੂਰਜ ਨਹੀਂ ਬਦਲਦਾ ਪਿਆ। ਸਾਨੂੰ ਲੱਗਦਾ ਕਿ ਹੁਣ ਸੂਰਜ ਠੰਡਾ ਹੋ ਗਿਆ ਪਰ ਸੂਰਜ ਤੇ ਓਨਾ ਹੀ ਤੱਤ ਆ। ਇਹ ਰੁੱਤਾਂ ਦੇ ਅਨੁਸਾਰ ਠੰਡ ਤੇ ਗਰਮੀ ਤੇ ਬਾਰਿਸ਼ ਤੇ ਬਸੰਤ ਦੇ ਦਿਨ ਆ ਰਹੇ ਨੇ। ਸੂਰਜ ਦਾ ਤੇਜ ਨਾ ਘੱਟਦਾ ਨਾ ਵੱਧਦਾ, ਇਸੇ ਤਰੀਕੇ ਨਾਲ ਅਕਾਲ ਪੁਰਖ ਦੀ ਸ਼ਕਤੀ ਨਾ ਘੱਟਦੀ ਆ ਨਾ ਵੱਧਦੀ ਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਆਪਣੇ ਕਲਮ ਦੇ ਨਾਲ ਅਕਾਲ ਉਸਤਤ ਵਿੱਚ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਮਸਤ ਏਕ ਜੋਤ ਹੈ, ਨਾ ਘੱਟ ਹੈ ਨਾ ਵੱਢ ਹੈ, ਨਾ ਘੱਟ ਵੱਢ ਹੋਤ ਹੈ, ਨਾ ਇਹ ਘੱਟਦੀ ਹੈ ਨਾ ਵੱਧਦੀ ਹੈ, ਇੱਕ ਜੋਤ ਆ ਤੇ ਉਹ ਇੱਕ ਸਾਰ ਆ, ਇੱਕ ਰਸ ਆ ਤੇ ਉਸ ਜੋਤ ਦੀ ਗੱਲ ਸਤਿਗੁਰੂ ਜੀ ਕਰਦੇ ਨੇ। ਕਹਿੰਦੇ ਨੇ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕਿਤੇ ਵੇਸ਼, ਕਿਤੇ ਸੱਚੇ ਪਾਤਸ਼ਾਹ ਸ਼ਾਂਤ ਰੂਪ ਜਾਮਾ ਧਾਰਿਆ ਹੋਇਆ, ਕਿਤੇ ਤੇਜ ਵਾਲਾ ਰੂਪ ਧਾਰਨ ਕੀਤਾ ਹੋਇਆ, ਪਰ ਉਹ ਜੋਤ ਉਹੀ ਆ, ਜੋਤ ਨਹੀਂ ਬਦਲੀ, ਸਰੀਰ ਬਦਲਿਆ, ਜਾਮਾ ਬਦਲਿਆ। ਅਸੀਂ ਰੋਜ਼ ਆਸਾ ਦੀ ਵਾਰ ਪੜ੍ਹਦੇ ਸੁਣਦੇ ਹਾਂ, ਆਸਾ ਜੀ ਦੀ ਵਾਰ ਦਾ 13ਵਾਂ ਸਲੋਕ ਆ, ਤੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਉਚਾਰਨ ਕਰਕੇ ਆਪਣੇ ਬਾਰੇ ਦੱਸ ਰਹੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਮ ਕਹਿ ਸੇਤੰਬਰ ਸਵਾਮੀ ਸੱਚ ਮੈਂ ਅੱਛਾ ਸਾਚ ਰਹਿ ਸਭ ਕੋ ਸੱਚ ਸਮਾਵੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ ਉਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਰਾਹੇ ਮੇਰੇ ਸਰੀਰ ਦੀ ਗੱਲ ਉਹ ਜਾਣ ਸਕਦਾ ਜਿਹਨੂੰ ਦਿਵ ਦ੍ਰਿਸ਼ਟੀ ਵਾਲੀ ਅੱਖਾਂ ਮਿਲਣ ਗਿਆਨ ਰੂਪੀ ਨੇਤਰ ਮਿਲਣ ਉਹ ਜਾਣ ਸਕਦਾ ਮੈਂ ਜੁਗ ਜੁਗ ਵਟਾਉਣ ਆਇਆ ਸਰੀਰ ਨੂੰ ਜਾਮੇ ਨੂੰ ਬਦਲ ਆਇਆ ਤੇ ਫਿਰ ਉਹ ਜਿਹੜੀ ਅੰਦਰਲੀ ਗੱਲ ਹੈ ਜਿਹਨਾਂ ਨੂੰ ਗਿਆਨ ਰੂਪੀ ਨੇਤਰ ਮਿਲਦੇ ਨੇ ਗਿਆਨ ਰੂਪੀ ਅੱਖਾਂ ਮਿਲਦੀਆਂ ਨੇ ਗਿਆਨ ਪ੍ਰਾਪਤ ਹੁੰਦਾ ਦਿਵ ਦ੍ਰਿਸ਼ਟੀ ਪ੍ਰਾਪਤ ਹੁੰਦੀ ਆ ਉਹ ਗਿਆਨੀ ਲੋਕ ਮੈਨੂੰ ਲੱਭ ਲੈਂਦੇ ਹਨ ਭਾਵੇਂ ਉਹ ਮੁਸਲਮਾਨ ਜਾਮੇ ਵਿੱਚ ਹੋਣ ਭਾਵੇਂ ਹਿੰਦੂ ਜਾਮੇ ਵਿੱਚ ਹੋਣ ਭਾਵੇਂ ਉਹ ਸਿੱਖ ਜਾਮੇ ਵਿੱਚ ਹੋਣ ਉਹ ਸਤਿਗੁਰੂ ਪਿੱਛੇ ਭੱਜ ਪੈਂਦੇ ਨੇ ਉਹ ਗੁਰਮੁਖ ਜਿਹੜੇ ਨੇ ਉਹ ਗੁਰਮੁਖ ਢੂੰਡੂ ਟਟਹਿੰਦੇ ਆ ਹਰ ਸੱਜਣ ਲੱਦਾ ਰਾਮ ਰਾਜੇ ਉਹ ਸਾਰਿਆਂ ਥਾਵਾਂ ਤੋਂ ਵੇਖਦੇ ਵੇਖਦੇ ਉਸ ਥਾਂ ਤੇ ਆ ਜਾਂਦੇ ਆ ਕਿ ਇੱਥੇ ਬੈਠਾ ਇਸ ਜਾਮੇ ਵਿੱਚ ਬੈਠਾ ਸਤਿਗੁਰੂ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਦਰਸ਼ਨ ਦਾ ਸੁੱਖ ਮਾਣਦੇ ਹਨ ਉਹਨਾਂ ਦੀ ਸ਼ਰਨ ਦਾ ਸੁੱਖ ਮਾਣਦੇ ਹਨ ਗਿਆਨੀਆਂ ਦੀ ਗੱਲ ਸਤਿਗੁਰੂ ਜੀ ਲਿਖਦੇ ਨੇ ਆਦ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਸਤਿਗੁਰੂ ਤੇ ਇੱਕੋ ਹੀ ਆ ਜਾਮੇ ਬਦਲੇ ਤੇ ਜਾਮੇ ਉਹਨੇ ਬਦਲਦੇ ਹੀ ਰਹਿਣਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਲਿਖਿਆ ਬਚਨ ਆਪ ਉਚਾਰਨ ਕਰਕੇ ਇਹ ਗੱਲ ਕਹੀ ਆ ਕਲਯੁਗ ਦੀ ਸੁਣੇ ਆਰਜਾ 432,000 ਔਰ ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ ਮੈਂ ਅਵਤਾਰ ਧਾਰਨ ਕਰਦਿਆਂ ਕਰਦਿਆਂ ਸਾਰਾ ਕਲਯੁਗ ਭੋਗਣਾ 432,000 ਸਾਲ ਔਰ ਕੌਣ ਇਸ ਗੱਲ ਨੂੰ ਸਮਝੇ ਜਿਹਨੂੰ ਗੁਰੂ ਗਿਆਨ ਦੇਵੇ ਜਿਹਨੂੰ ਗੁਰੂ ਇਹ ਬੁੱਧੀ ਦੇਵੇ ਜਿਹਨੂੰ ਗੁਰੂ ਜਣਾਵੇ ਜਿਸਹਿ ਜਣਾਏ ਸੋਈ ਜਨ ਜਾਣੈ ਜਿਸਹਿ ਭੁਲਾਵੇ ਵਾਟੜੀ ਤਿਸਹਿ ਦਿਖਾਲੇ ਕੌਣ ਜਿਸਹਿ ਭੁਲਾਵੇ ਪੰਧ ਸਿਰ ਔਰ ਜਿਹਨੂੰ ਸਤਿਗੁਰੂ ਆਪ ਹੀ ਪਿੱਛੇ ਕਰਦੇ ਆਪ ਹੀ ਪਰਦਾ ਪਾ ਦੇਵੇ ਉਹਨੂੰ ਨੀ ਕੋਈ ਗਿਆਨ ਦੇ ਸਕਦਾ ਔਰ ਜਿਹਨੂੰ ਗੁਰੂ ਆਪ ਦੇ ਦੇਵੇ ਗਿਆਨ ਆਪ ਪਰਦਾ ਲਾ ਦੇ ਮਾਇਆ ਦਾ ਉਹ ਸਿੱਧਾ ਸਤਿਗੁਰਾਂ ਦੇ ਕੋਲ ਆ ਜਾਏਗਾ ਫਿਰ ਨਹੀਂ ਛੱਡ ਕੇ ਜਾਏਗਾ ਕਿਉਂਕਿ ਜਿਹਨੂੰ ਸਤਿਗੁਰੂ ਜਣਾਏ ਜਿਹਦੇ ਅੰਦਰ ਸਤਿਗੁਰੂ ਦੀਆਂ ਕਿਰਨਾਂ ਜਾਣ ਜਿਹਦੇ ਅੰਦਰੋਂ ਸਤਿਗੁਰੂ ਦਾ ਪਰਦਾ ਲੈ ਜਾਏ ਉਹ ਸਤਿਗੁਰੂ ਮਾਇਆ ਦਾ ਪਰਦਾ ਲੈ ਜਾਏ ਉਹ ਸਤਿਗੁਰੂ ਨੂੰ ਵੇਖ ਸਕਦਾ ਸਤਿਗੁਰੂ ਦੀ ਸ਼ਰਨ ਦਾ ਸੁੱਖ ਮਾਣ ਸਕਦਾ ਦਰਸ਼ਨਾਂ ਦਾ ਸੁੱਖ ਲੈ ਸਕਦਾ ਨਾਮ ਸਿਮਰਨ ਦਾ ਸਤਿਗੁਰਾਂ ਦੇ ਹੁਕਮ ਮੰਨਣ ਦਾ ਸੁੱਖ ਲੈ ਸਕਦਾ ਜਿਹਦੇ ਵੱਡੇ ਭਾਗ ਹੋਣ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਇਹ ਸਤਿਗੁਰਾਂ ਦੀ ਗੱਲ ਆ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਲਿਖਦੇ ਨੇ ਹਰ ਯੁਗ ਹਰ ਜੁਗੋ ਸਾਧ ਪੀੜੀ ਗੁਰੂ ਚਲੰਦੀ ਇਹ ਸਦਾ ਚੱਲਣ ਵਾਲੀ ਪੀੜੀ ਹੈ ਇਹ ਸਦਾ ਚੱਲਣ ਵਾਲਾ ਰਾਜ ਆ ਹਰ ਯੁਗ ਹਰ ਜੁਗੋ ਸਦ ਪੀੜੀ ਗੁਰੂ ਚਲੰਦੀ ਯੁਗ ਯੁਗ ਪੀੜੀ ਚੱਲੇ ਸਤਿਗੁਰ ਕੀ ਇਹ ਚੱਲਦੀ ਰਹਿਣੀ ਆ ਜੁਗਾਂ ਦੀਆਂ ਚੌਕੜੀਆਂ ਫਿਰਦੀਆਂ ਰਹਿਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਹਿਸਾਬ ਦੇ ਅਨੁਸਾਰ ਜਾਮੇ ਬਦਲਦੇ ਰਹਿਣਗੇ ਪਰ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਬੰਦਾ ਪੰਜਾਬੀ ਹੋਣ ਦੇ ਨਾਤੇ ਪੜ੍ਹਦਾ ਤੇ ਜਦੋਂ ਅਸੀਂ ਅੱਜ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਪੜ੍ਹਦੇ ਹਾਂ ਤੇ ਫਿਰ ਸੁਣਦੇ ਵੀ ਹਾਂ ਗੁਰਬਾਣੀ ਨੂੰ ਸੱਚ ਵੀ ਮੰਨਦੇ ਹਾਂ ਫਿਰ ਸੁਣਦੇ ਵੀ ਹਾਂ ਤੇ ਉੱਥੇ ਸਾਡੀ ਜਾ ਕੇ ਗੱਲ ਸ਼ੁਰੂ ਹੁੰਦੀ ਆ ਹਰ ਯੁਗ ਯੁਗ ਭਗਤੋ ਪਾਇਆ ਹਰ ਯੁਗ ਵਿੱਚ ਅਕਾਲ ਪੁਰਖ ਸਤਿਗੁਰੂ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਪੈਦਾ ਕਰਦਾ ਤੇ ਉਹਨਾਂ ਦੀ ਰਾਖੀ ਵਾਸਤੇ ਫਿਰ ਪਾਏ ਪਿਆਦਾ ਧਾਉ ਨੰਗੇ ਪੈਰੀ ਸਤਿਗੁਰੂ ਪਿੱਛੇ ਦੌੜਦਾ ਜਿਵੇਂ ਮਾਂ ਬੱਚੇ ਪਿੱਛੇ ਦੌੜਦੀ ਆ ਪਾਏ ਪਿਆਦਾ ਧਾਉ ਜਾ ਭੀੜ ਬਣੇ ਭਗਤਨ ਕਹੋ ਜਿੱਥੇ ਜਗਤੇ ਭਗਤ ਯਾਦ ਕਰਦੇ ਨੇ ਕੋਈ ਸੰਕਟ ਬਣਦਾ ਕੋਈ ਔਖੀ ਬਣਦੀ ਆ ਉਹ ਸਤਿਗੁਰੂ ਨੂੰ ਯਾਦ ਕਰਦੇ ਨੇ ਔਰ ਸਤਿਗੁਰੂ ਤਤ ਛਿਨ ਪਹੁੰਚਦਾ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਔਰ ਜਹ ਜਹ ਕਾਜ ਕਿਰਤ ਸੇਵਕੀ ਤਹ ਤਾ ਉਠ ਧਾਵੇ ਸਤਿਗੁਰੂ ਦੌੜ ਕੇ ਜਾਂਦਾ ਪਿੱਛੇ ਬੀਰਬਲ ਨੇ ਬੀਰਬਲ ਨੂੰ ਕਹਿ ਦਿੱਤਾ ਸੀ ਅਕਬਰ ਬਾਦਸ਼ਾਹ ਨੇ ਕਿ ਇਹ ਕੈਸਾ ਸਤਿਗੁਰੂ ਆ ਇੰਨੀਆਂ ਲੱਖਾਂ ਫੌਜਾਂ ਸਤਿਗੁਰਾਂ ਦੀਆਂ ਇੰਨੇ ਸ਼ਹੀਦ ਸਿੰਘ ਉਹਨਾਂ ਕੋਲ ਇੰਨੇ ਉਹਨਾਂ ਦੇ ਗਣ ਸੇਵਕ ਤੇ ਫਿਰ ਉਹ ਆਪ ਕਿਉਂ ਜਾਂਦਾ ਆਪਣੇ ਸੰਤਾਂ ਭਗਤਾਂ ਦੀ ਰਾਖੀ ਵਾਸਤੇ ਆਪ ਕਿਉਂ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਭੇਜਦਾ ਜਿਹੜੇ ਇੱਕ ਛਿਣ ਵਿੱਚ ਸਾਰੀ ਦੁਨੀਆਂ ਦੇ ਵਿੱਚ ਜਾ ਆ ਸਕਦੇ ਬੀਰਬਲ ਨੇ ਕਿਹਾ ਜੀ ਮੈਂ ਇਹਦਾ ਉੱਤਰ ਦੇਵਾਂਗਾ ਥੋੜਾ ਸਮਾਂ ਚਾਹੀਦਾ ਅਕਬਰ ਬਾਦਸ਼ਾਹ ਆਪਣੇ ਪੁੱਤਰ ਦੇ ਨਾਲ ਬੜਾ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਮੋਹ ਕਰਦਾ ਸੀ ਉਹਦੇ ਵਰਗਾ ਇੱਕ ਹੋਰ ਪੁਤਲਾ ਬਣਾ ਲਿਆ। ਆਖਿਆ ਜੀ ਅੱਜ ਅਸੀਂ ਇਹ ਵਿਚਾਰ ਕੀਤਾ ਬਣਾਇਆ ਕਿ ਬੇੜੀ ਦੀ ਜਮਨਾ ਵਿੱਚ ਸੈਰ ਕਰਾਂਗੇ ਰਾਣੀਆਂ ਸਮੇਤ ਅਤੇ ਆਪਣੇ ਵਜ਼ੀਰਾਂ ਸਮੇਤ, ਤੁਸੀਂ ਚੱਲੋ ਨਾਲ। ਥੋੜ੍ਹਾ ਜਿਹਾ ਮਨ ਬਦਲਾਵਾ ਕਰਦੇ ਹਾਂ, ਮਨ ਪਰਚਾਵਾ ਕਰਦੇ ਹਾਂ। ਬਾਦਸ਼ਾਹ ਜੀ ਚਲੇ ਗਏ ਨਾਲੇ ਕਿ ਬੇੜੀ ਵਿੱਚ ਬਾਦਸ਼ਾਹ ਅਤੇ ਉਹਨਾਂ ਦੇ ਕੁਛ ਗਣ ਮੰਤਰੀ ਸਵਾਰ ਹੋ ਗਏ। ਵਜ਼ੀਰ ਸਾਹਿਬਾਨ, ਬੇਗਮਾਂ ਇੱਕ ਬੇੜੀ ਵਿੱਚ ਸਵਾਰ ਹੋ ਗਈਆਂ, ਬੀਰਬਲ ਅਤੇ ਹੋਰ ਜਿਹੜੇ ਅੰਗਦ ਅਕਸ਼ਰ ਸੀ ਉਹ ਦੂਜੀਆਂ ਬੇੜੀਆਂ 'ਚ ਸਵਾਰ ਹੋ ਗਏ, ਅਤੇ ਉਹ ਜਿਹੜਾ ਬੱਚਾ ਸੀ ਉਹ ਚਕਾਇਆ ਹੋਇਆ ਇੱਕ ਕਿਸੇ ਦਾਸੀ ਦੇ ਪੁੱਤਰ ਨੂੰ, ਜਿਹੜਾ ਬਹੁਤ ਵਿਸ਼ਵਾਸ ਪਾਤਰ ਸੀ। ਅਤੇ ਰਾਜੇ ਭਾਵੇਂ ਬੇੜੀ ਦੀ ਸੈਰ ਕਰ ਲਿਆ ਜਮਨਾ ਦੇ ਪਾਣੀ ਵਿੱਚ, ਪਰ ਉਹਦਾ ਧਿਆਨ ਆਪਣੇ ਬੱਚੇ ਵਿੱਚ ਹੀ ਹੈ। ਉਸ ਬੱਚੇ ਵਿੱਚ ਹੀ ਉਹਦਾ ਵਾਰ ਵਾਰ ਧਿਆਨ ਜਾਂਦਾ ਕਿ ਮੋਹ ਬੜਾ ਸੀ। ਅਤੇ ਜਿਸ ਵੇਲੇ ਬੇੜੀ ਥੋੜ੍ਹੀ ਜਿਹੀ ਦੂਰ ਚਲੇ ਗਈ ਅਤੇ ਉਸ ਬੱਚੇ ਨੂੰ ਇੱਕਦਮ ਰਾਜੇ ਨੂੰ ਵਿਖਾ ਕੇ ਉਹ ਛਾਲ ਕੇ ਬੀਰਬਲ ਦੇ ਇਸ਼ਾਰੇ ਨਾਲ ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਪਾਣੀ 'ਚ ਸੁੱਟਿਆ ਤਾਂ ਉਹ ਜਦੋਂ ਗੋਤੇ ਖਾਣ ਲੱਗਿਆ, ਅਤੇ ਅੰਗ ਰਕਸ਼ ਨਾਲ ਹੈਗੇ ਸੀ, ਸੈਨਿਕ ਨਾਲ ਹੈਗੇ ਸੀ, ਔਰ ਬਾਦਸ਼ਾਹ ਨੇ ਇੱਕਦਮ ਛਾਲ ਮਾਰ ਦਿੱਤੀ ਅਤੇ ਉਸ ਬੱਚੇ ਨੂੰ ਕੱਢ ਲਿਆਂਦਾ। ਜਦੋਂ ਬੱਚਾ ਫੜ ਲਿਆ, ਕੱਢ ਕੇ ਬਾਹਰ ਲਿਆਂਦਾ, ਅਤੇ ਉਹ ਬਨੌਟੀ ਬੱਚਾ ਸੀ, ਹੈ ਮੁੰਡੇ ਵਰਗਾ ਹੀ ਸੀ, ਆਪਣੇ ਬੱਚੇ ਵਰਗਾ। ਬਾਦਸ਼ਾਹ ਨੂੰ ਗੁੱਸਾ ਤਾਂ ਪਹਿਲਾਂ ਵੀ ਆਇਆ ਕਿ ਇਹਨੇ ਬੱਚਾ ਸਿੱਟਿਆ ਕਿਉਂ, ਦੂਸਰਾ ਗੁੱਸਾ ਇਹ ਆ ਗਿਆ ਕਿ ਇਹ ਇਸ ਤਰ੍ਹਾਂ ਕਿਉਂ ਕੀਤਾ ਗਿਆ, ਬੇੜੀਆਂ ਕਿਨਾਰੇ ਲਾਓ। ਬੜੇ ਗੁੱਸੇ ਨਾਲ ਬੀਰਬਲ ਨੂੰ ਆਖਿਆ ਗਿਆ ਕਿ ਤੂੰ ਇਹ ਕੀ ਕੀਤਾ, ਇਸ ਤਰ੍ਹਾਂ ਕਿਉਂ ਹੋਇਆ? ਅਤੇ ਉਹਨਾਂ ਨੇ ਆਖਿਆ, ਮਹਾਰਾਜ ਤੁਹਾਡੇ ਸਵਾਲ ਦਾ ਜਵਾਬ ਆ ਕਿ ਇਹ ਬੱਚਾ ਤੁਹਾਨੂੰ ਬਹੁਤ ਪਿਆਰਾ ਹੈ, ਅਤੇ ਤੁਸੀਂ ਇਹਨਾਂ ਅੰਗ ਰਕਸ਼ਾ ਨੂੰ ਨਹੀਂ ਕਿਹਾ, ਮੈਨੂੰ ਨਹੀਂ ਕਿਹਾ, ਆਪਣੇ ਕਿਸੇ ਹੋਰ ਵਜ਼ੀਰ ਨੂੰ, ਸੈਨਿਕ ਨੂੰ, ਕਿਸੇ ਨੂੰ ਨਹੀਂ ਕਿਹਾ, ਆਪ ਛਾਲ ਮਾਰੀ ਹੈ ਅਤੇ ਇਸ ਬੱਚੇ ਨੂੰ ਤੁਸੀਂ ਕੱਢਿਆ, ਅਸੀਂ ਸਾਰੇ ਨਾਲ ਸੀ। ਇਸੇ ਤਰੀਕੇ ਨਾਲ ਜਿਹੜੇ ਸਤਿਗੁਰੂ ਨੂੰ ਪਿਆਰੇ ਨੇ, ਸਤਿਗੁਰੂ ਉਹਨਾਂ ਦੇ ਪਿੱਛੇ ਨੰਗੇ ਪੈਰੀ ਭੱਜਦਾ, ਰਾਤ ਹੋਏ ਦਿਨ ਹੋਏ ਤਤ ਸਿਨ ਉੱਥੇ ਪਹੁੰਚਦਾ, ਆਪਣੇ ਸੇਵਕ ਹੀ ਆਪੇ ਰੱਖੇ, ਉਹ ਕਿਸੇ ਦੇ ਭਰੋਸੇ ਨਹੀਂ ਛੱਡਦਾ। ਸਤਿਗੁਰੂ ਆਪਣੇ ਭਗਤ ਨੂੰ, ਆਪਣੇ ਸੇਵਕ ਨੂੰ ਕਿਸੇ ਦੇ ਭਰੋਸੇ ਨਹੀਂ ਛੱਡਦਾ। ਇਹ ਗੱਲ ਤੁਹਾਨੂੰ ਮੈਂ ਇਸ ਵਾਸਤੇ ਅੱਜ ਕਰ ਰਿਹਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਆਪਣੇ ਸਤਿਗੁਰ ਦੇ ਵਿਸ਼ਵਾਸ ਪਾਤਰ ਹਾਂ, ਔਰ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਹਰ ਵੇਲੇ ਤਿਆਰ ਰਹਿੰਦਾ ਕਿ ਮੈਨੂੰ ਹੁਕਮ ਤੇ ਕਰਨ, ਮੈਨੂੰ ਇਸ਼ਾਰਾ ਤੇ ਮਿਲੇ, ਮੇਰੇ ਪਿਆਰੇ ਨੂੰ ਕੀ ਚਾਹੀਦਾ, ਮੈਂ ਉਸੇ ਵੇਲੇ ਕਰਾਂ। ਸਾਰਿਆਂ ਨੂੰ ਇਹ ਸਹੂਲਤ ਨਹੀਂ ਪ੍ਰਾਪਤ ਹੁੰਦੀ। ਭਗਤ ਜਨਾਂ ਕੀ ਹਰ ਜੋ ਰੱਖੇ, ਜਾਂ ਤੇ ਉਹ ਭਗਤਾਂ ਦੀ ਰਾਖੀ ਕਰਦਾ, ਜਾਂ ਆਪਣੇ ਸੇਵਕਾਂ ਦੀ ਰਾਖੀ ਕਰਦਾ, ਜਾਂ ਆਪਣੇ ਸੰਤਾਂ ਦੀ, ਜਾਂ ਆਪਣੇ ਜਨਾਂ ਦੀ। ਆਪਣੇ ਜਨ ਕਾ ਪਰਦਾ ਢੱਕ ਹੈ, ਆਪਣੇ ਜਨ ਕੀ ਸਰ ਪਰ ਰੱਖ ਹੈ, ਆਪਣੇ ਜਨ ਕੋ ਦੇ ਵਡਿਆਈ, ਤੇ ਜਾਂ ਫਿਰ ਆਪਣੇ ਸੰਤਾਂ ਦੀ ਉਹ ਸਹਾਇਤਾ ਕਰਦਾ। ਸਤਿਗੁਰੂ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ, ਹਰ ਵੇਲੇ ਧਿਆਨ ਉਹਦਾ ਉਸੇ ਵਿੱਚ ਰਹਿੰਦਾ। ਤੇ ਸਤਿਗੁਰਾਂ ਨੂੰ ਲਿਖਣਾ ਪਿਆ, ਹਰ ਯੁਗ ਯੁਗ ਭਗਤੋ ਪਾਇਆ, ਔਰ ਪੈਜ ਰੱਖਦਾ ਆਇਆ ਰਾਮ ਰਾਜੇ। ਵੇਖੋ ਦੁਨੀਆਂ ਦੇ ਵਿੱਚ ਸਭ ਦੁਨੀਆਂ ਅੱਜ ਪੜ੍ਹ ਵੀ ਰਹੀ ਆ ਤੇ ਸੁਣ ਵੀ ਰਹੀ ਆ, ਤੇ ਫਿਰ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਸਤਿਗੁਰੂ ਕੈਸਾ ਹੋਣਾ ਚਾਹੀਦਾ, ਫਿਰ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਸਤਿਗੁਰੂ ਕੈਸਾ ਹੋਣਾ ਚਾਹੀਦਾ, ਫਿਰ ਲੋਕਾਂ ਨੂੰ ਭਰਮ ਪੈਂਦਾ। ਜਦੋਂ ਕੋਈ ਸਰੀਰ ਚੜ੍ਹਾਈ ਕਰਦਾ ਅਤੇ ਉਹਦੇ ਸੰਸਕਾਰ ਵਾਸਤੇ ਆਪਾਂ ਜਾਣੇ, ਉਹਨੂੰ ਵੇਖਦੇ ਵੀ ਹਾਂ ਕਿ ਉਹ ਕੁਛ ਨਹੀਂ ਲੈ ਕੇ ਜਾ ਰਿਹਾ, ਸੰਸਕਾਰ ਵਾਸਤੇ ਜਾਂਦੇ ਹਾਂ, ਅਤੇ ਉਸ ਵੇਲੇ ਉਹਨੂੰ ਅਸੀਂ ਅੱਗ ਦੀ ਭੇਟਾ ਕਰਦੇ ਹਾਂ, ਉਹ ਭਸਮ ਹੋ ਜਾਂਦਾ, ਸਾਰਾ ਕੁਛ ਅੱਖੀ ਦੇਖਦੇ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਨੇ, ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ, ਸਾਹਮਣੇ ਵੇਖਦੇ ਹਾਂ ਇੱਕ ਮਰ ਗਿਆ, ਕੁਛ ਵੀ ਨਹੀਂ ਲੈ ਕੇ ਗਿਆ। ਪੇਖਤ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ, ਔਰ ਸੁਪਨੇ ਕਾ ਸੁਪਨਾ ਭਇਆ, ਸੰਗ ਚੱਲਿਆ ਕਮਾਇਆ। ਜਾਗਤ ਸੋਇਆ ਜਾਗਦਿਆਂ ਸੁੱਤਾ ਜਿਹੜਾ ਬੰਦਾ ਨਾ, ਜਾਗਤ ਸੋਇਆ ਜਨਮ ਗਵਾਇਆ, ਉਹ ਜਾਗਦੇ ਸੁੱਤੇ ਨੇ ਤੇ ਸਾਰਾ ਹੀ ਜਨਮ ਗਵਾ ਲਿਆ ਆਪਣਾ। ਜਾਗਦੇ ਸੁੱਤੇ ਨੇ, ਸੁੱਤੇ ਤੇ ਸੁੱਤੇ ਹੀ ਨੇ, ਜਿਹੜੇ ਮਾਇਆ ਦੇ ਮੋਹ ਵਿੱਚ ਸੁੱਤੇ ਨੇ, ਮੋਹ ਵਿੱਚ ਸੁੱਤੇ ਨੇ, ਮਾਇਆ ਦੇ ਪ੍ਰਭਾਵ ਥੱਲੇ ਸੁੱਤੇ ਨੇ, ਕਈ ਜਾਗਦੇ ਵੀ ਸੁੱਤੇ ਨੇ। ਇਤਰਾਜ਼ ਉਹਨਾਂ ਤੇ ਹੋਇਆ ਜਿਹੜੇ ਜਾਗਦੇ ਸੁੱਤੇ ਨੇ, ਜਿਹੜੇ ਦਿਨ ਰਾਤ ਭੱਜੇ ਫਿਰਦੇ ਨੇ ਕੰਮ ਕਰਨ ਵਾਸਤੇ ਕਿ ਆਪਣੇ ਵਾਸਤੇ ਬਣਾ ਲਈਏ, ਆਹ ਕਰ ਲਈਏ, ਆਹ ਇਕੱਠਾ ਕਰ ਲਈਏ, ਉਹਨਾਂ ਨੂੰ ਆਖਿਆ ਇਹ ਜਾਗਦੇ ਸੁੱਤੇ ਨੇ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋੜਿਆ ਧਨਾੜ ਤੇ ਬਣ ਗਏ, ਬਹੁਤ ਧਨ ਇਕੱਠਾ ਕਰ ਲਿਆ, ਫੇਰਾ ਫੇਰੀ ਕਰਕੇ, ਧੱਕਾ ਕਰਕੇ, ਚੋਰੀ ਕਰਕੇ, ਜਿੱਦਾਂ ਵੀ ਆਇਆ ਖੋ ਕੇ, ਰੋਬ ਦਾਬੇ ਨਾਲ ਵੀ ਹਰ ਤਰ੍ਹਾਂ ਕਰਕੇ ਧਨ ਖੋ ਲਿਆਂਦਾ, ਆਪਣੇ ਘਰ ਜਮ੍ਹਾਂ ਕਰ ਲਿਆ। ਸਤਿਗੁਰੂ ਜੀ ਕਹਿੰਦੇ ਨੇ, ਜਾਗਤ ਸੋਇਆ ਜਨਮ ਗਵਾਇਆ, ਉਹ ਮਾਲ ਧਨ ਜੋਰਿਆ ਭਇਆ ਪਰਾਇਆ, ਉਹ ਹੁਣ ਪਰਾਇਆ ਹੋਣ ਵਾਲਾ ਜੇ ਸਰੀਰ ਜਦੋਂ ਨਾ ਰਹੇਗਾ ਸਾਡੇ ਕਿਸ ਕੰਮ ਹੋਣਾ, ਜਿਹਨੇ ਕਮਾਇਆ ਉਹਦੇ ਕਿਸ ਕੰਮ ਆਏਗਾ। ਪੇਖ ਤੇ ਲੀਲਾ ਰੰਗ ਰੂਪ ਉਹ ਚੱਲਨੇ ਦਿਨ ਆਇਆ, ਉਹ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ। ਚੰਗਾ ਕੀ ਕੀਤਾ ਉਹ ਨਾਲ ਜਾਏਗਾ, ਚੰਗਿਆਈ ਆ ਬੁਰਿਆਈ ਆ, ਬੁਰਾ ਕੀ ਕੀਤਾ ਉਹ ਵੀ ਨਾਲੇ ਜਾਏਗਾ। ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ, ਉਹ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹਦੀ ਕਰਮਾਂ ਦੀ ਰੇਖਾ ਚੰਗੀ ਆ, ਕਰਮ ਕਿਰਤ ਚੰਗੀ ਆ, ਉਹਦੇ ਵਾਸਤੇ ਦਰਗਾਹ ਦਾ ਦਰਵਾਜ਼ਾ ਖੁੱਲ ਜਾਏਗਾ ਬਿਲਕੁਲ ਨੇੜੇ, ਧਰਮਰਾਜ ਦਰਵਾਜ਼ੇ ਦੇ ਅੱਗੇ ਹੀ ਬੈਠਾ। ਜਿਹਦਾ ਲੇਖਾ ਦੇਣ ਵਾਲਾ ਧੱਕਾ ਕੀਤਾ, ਜ਼ੋਰ ਕੀਤਾ, ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ, ਉਹ ਦਫ਼ਤਰ ਲੇਖਾ ਨਿਕਸੇ ਮਾਰ ਮੋਹ ਮੋਹ ਖਾਏ, ਉਹਨੂੰ ਫਿਰ ਲੇਖਾ ਦੇਣ ਵਾਸਤੇ ਜਾਣਾ ਪਏਗਾ, 84 ਦਾ ਚੱਕਰ ਲਾਉਣਾ ਪਏਗਾ, ਕਿਸੇ ਦਾ ਨੌਕਰ, ਕਿਸੇ ਦਾ ਚੇਲਾ, ਕਿਸੇ ਦੀ ਘਰਵਾਲੀ, ਕਿਸੇ ਦਾ ਜਾਨਵਰ, ਮੱਝ ਗਾਂ ਬਣ ਕੇ ਉਹ ਹਿਸਾਬ ਦੇਣਾ ਪਏਗਾ, ਉਹਦੇ ਵਾਸਤੇ ਦੂਰ ਹੋ ਗਿਆ। ਪਰ ਗੱਲ ਸਤਿਗੁਰਾਂ ਨੇ ਇੰਨੀ ਲਿਖੀ ਆ ਕਿ ਨੇੜੇ ਕੇ ਦੂਰ, ਕਿਸੇ ਵਾਸਤੇ ਦਰਗਾਹ ਦਾ ਨੇੜੇ ਦਰਵਾਜ਼ਾ ਆ, ਧਰਮਰਾਜ ਦੇ ਬੂਹੇ, ਧਰਮਰਾਜ ਦੇ ਆਖੇ ਆਗਿਆ ਅਨੁਸਾਰ ਦਰਗਾਹ ਦਾ ਦਰਵਾਜ਼ਾ ਖੁੱਲ ਜਾਣਾ, ਔਰ ਜਿਹੜਾ ਮਨਮਾਈ ਮਨਿਆਈ ਕਰਦਾ ਰਿਹਾ ਨਾ ਉਹਦੇ ਵਾਸਤੇ ਦੂਰ ਹੋ ਗਿਆ। ਉਹਨੇ ਕਹਿ ਦੇਣਾ ਧਰਮਰਾਜ ਨੇ ਕਿ ਬਈ ਇਹਨੂੰ 84 ਚ ਪਾਓ, ਇਹ ਲੋਕਾਂ ਦਾ ਹਿਸਾਬ ਦੇ ਕੇ ਆਵੇ, ਲੇਖਾ ਨਿਬੇੜ ਕੇ ਆਵੇ, ਸਭਨਾ ਦਾ ਦਰ ਲੇਖਾ ਹੋਵੇ। ਔਰ ਛੁੱਟ ਸੁਨਾਮ ਤੇ ਹਮਣਿਆ, ਜ਼ੋਰ ਕੀ ਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨਿਕਸੇ ਮਾਰ ਮੋਹੇ ਮੋਹੇ ਖਾਏ। ਰੋਜ਼ ਆਸਾ ਦੀ ਵਾਰ ਸੁਣਦੇ ਹਾਂ, ਜਦੋਂ ਧਿਆਨ ਨਾਲ ਸੁਣਦੇ ਆ ਤੇ ਚੇਤਾ ਆਉਂਦਾ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ। ਜਿਹਦਾ ਦਰਸ਼ਨ ਕੀਤਿਆਂ, ਜਿਹਦਾ ਨਾਮ ਲਿਆ, ਜਿਹਦੀ ਸੇਵਾ ਕੀਤੀਆਂ, ਸਦਾ ਸੁਖ ਹੁੰਦਾ, ਉਹਨੂੰ ਤੇ ਕਦੀ ਵੀ ਨਹੀਂ ਛੱਡਣਾ ਚਾਹੀਦਾ। ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਐ ਆਪਣਾ, ਜਦੋਂ ਆਪਣੇ ਕਰਮ ਦਾ ਫਲ ਭੋਗਣਾ ਪੈਣਾ, ਸਾ ਕਾਲ ਬੁਰੀ ਕਿਉਂ ਕਾਲੀਏ, ਜੇ ਸਿਆਣਪ ਹੈਗੀ ਆ ਫਰੀਦਾ, ਉਹ ਜੇ ਤੂੰ ਅਕਲ ਲਤੀਫ, ਜੇ ਥੋੜੀ ਜਿਹੀ ਵੀ ਅਕਲ ਤੇਰੇ ਵਿੱਚ ਸਿਆਣਪ ਹੈਗੀ ਆ, ਤੇ ਕਾਲੇ ਲਿਖ ਨਾ ਲਿਖ, ਜਿੱਥੋਂ ਲੇਖਾ ਦੇਣਾ ਪੈਣਾ, ਜਿੱਥੋਂ ਦੁੱਖ ਹੋਣਾ, ਉਹ ਨਾ ਕਰਮ ਕਰ ਲਈ ਕਿਤੇ, ਕਿਉਂਕਿ ਕਰਮ ਸੱਚਾ ਨਿਸ਼ਾਨ, ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ, ਕਿਤ ਕਰਮ ਕੇ ਵਿਛੜੇ, ਕਰਮ ਖੰਡ ਕੀ ਬਾਣੀ ਜੋਰ, ਕੀਤੇ ਕਾਰਨ ਪਾਕੜੀ, ਕਿ ਜਿੱਥੇ ਕਰਮ ਜਾਏਗਾ ਉੱਥੇ ਜਾਣਾ ਪਏਗਾ ਕਰਮ ਨੂੰ ਭੋਗਣ ਵਾਸਤੇ। ਤਾਂ ਸਤਿਗੁਰੂ ਜੀ ਇੱਥੇ ਲੈ ਕੇ ਆਉਂਦੇ ਨੇ ਕਿ ਇਹ ਕਰਮ ਕਰੋ, ਤੇ ਵਾਰ ਵਾਰ ਰੂਹ ਨੂੰ ਇੱਥੇ ਹੀ ਆਉਣਾ ਪਵੇ ਕਿ ਸਤਿਗੁਰਾਂ ਦੇ ਦਰਸ਼ਨਾਂ ਦਾ, ਸਾਧ ਸੰਗਤ ਦੇ ਵਿੱਚ ਬੈਠਣ ਦਾ, ਗੁਰੂ ਘਰ ਵਿੱਚ ਰਹਿਣ ਦਾ, ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਜੋ ਸੁੱਖ ਫਾਲਿਆ ਉਹ ਪ੍ਰਾਪਤ ਹੋਵੇ, ਤੇ ਹੋਰ ਕਰਮ ਜਿਹੜੇ ਆ ਉਧਰ ਨਾ ਕੀਤੇ ਜਾਣ ਤੇ ਨਾ ਜਾਇਆ ਜਾਵੇ। ਕਰਮਾਂ ਦਾ ਹਿਸਾਬ ਲੇਖਾ ਹੁੰਦਾ। ਸਤਿਗੁਰੂ ਜੀ ਬਖਸ਼ਿਸ਼ ਕਰਨ, ਜਿਨ੍ਹਾਂ ਜਿਨ੍ਹਾਂ ਤੇ ਇਹ ਬਖਸ਼ਿਸ਼ ਹੋਈ ਆ, ਆਪੇ ਤੇ ਇੱਥੇ ਕੋਈ ਨਹੀਂ ਆਉਂਦਾ। ਮੈਂ ਜਦੋਂ ਇਸ ਪਾਸੇ ਧਿਆਨ ਕਰਦਾ ਕਿ ਭਾਵੇਂ ਗਿਆਨ ਹੈਗਾ ਪਰ ਇਹ ਗਿਆਨ ਕੰਮ ਨਹੀਂ ਆਉਂਦਾ, ਜਿਹਨੂੰ ਗੁਰੂ ਇੱਥੇ ਲਿਆਉਂਦਾ ਉਹ ਹੀ ਆਉਂਦਾ। ਆਪੇ ਸੰਗਤ ਸੱਦ ਬਹਾਲੇ, ਆਪੇ ਹੀ ਵਿਦਾ ਕਰਾਏ, ਜਿਨ੍ਹਾਂ ਨੂੰ ਗੁਰੂ ਇੱਥੇ ਲੈ ਆਉਂਦਾ ਆ, ਫਿਰ ਇੱਥੇ ਰਹਿ ਕੇ ਜਿਨ੍ਹਾਂ ਦਾ ਧਿਆਨ ਨਾਮ ਸਿਮਰਨ ਵਿੱਚ ਲੱਗਦਾ, ਗੁਰੂ ਦਾ ਪਰਉਪਕਾਰ ਸਮਝ ਕੇ ਉਹਦਾ ਧੰਨਵਾਦ ਜਿਹੜੇ ਕਰਦੇ ਨੇ ਉਹ ਤੇ ਚੰਗੇ ਨੇ। ਜਿਹੜੇ ਇੱਥੇ ਬਹਿ ਕੇ ਵੀ ਸੋਚਦੇ ਰਹਿੰਦੇ ਨੇ ਕਿ ਫਲਾਣਾ ਕੰਮ ਕਰਨਾ ਸੀ, ਆਹ ਘਰ ਦਾ ਕੰਮ ਕਰਨਾ ਸੀ, ਉਹ ਕਰਨਾ ਸੀ, ਉਹਨਾਂ ਵਾਸਤੇ ਤੇ ਸਤਿਗੁਰਾਂ ਨੇ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿ ਗਏ ਨੇ ਹਾਜ਼ਰ ਗੈਰ ਹਾਜ਼ਰ, ਹਾਜ਼ਰ ਗੈਰ ਹਾਜ਼ਰ, ਔਰ ਗੈਰ ਹਾਜ਼ਰ ਹਾਜ਼ਰ ਦੇ ਘਰਾਂ 'ਚ ਬੈਠੇ ਨੇ, ਟਾਈਮ ਨਹੀਂ ਲੱਗਿਆ, ਜਾਣਾ ਸੀ ਦਰਸ਼ਨ ਕਰਨ, ਨਾਮ ਸਿਮਰਨ ਕਰਨਾ ਸੀ, ਉਹ ਹਾਜ਼ਰ ਹੋ ਗਏ। ਜਿਹੜੇ ਇੱਥੇ ਬੈਠੇ ਘਰ ਦੀਆਂ ਗੱਲਾਂ ਸੋਚਦੇ ਰਹੇ ਉਹ ਇੱਥੇ ਬੈਠੇ ਵੀ ਗੈਰ ਹਾਜ਼ਰ ਹੋ ਗਏ, ਉਹਨਾਂ ਦੀ ਹਾਜ਼ਰੀ ਪ੍ਰਵਾਨ ਨਹੀਂ ਹੋਈ, ਉਹਨਾਂ ਦਾ ਇੱਥੇ ਆਉਣਾ ਵੀ ਸਫਲ ਨਹੀਂ ਹੋਇਆ। ਪਰ ਮੈਂ ਗੱਲ ਕਰਦਾ ਜਿਹੜੇ ਗੁਰੂ ਦੇ ਪਿਆਰੇ ਨੇ, ਜਿਹਨੇ ਹਰ ਨਾਮਾ ਹਰ ਚੇਤਿਆ ਹਿਰਦੇ ਉਰ ਤਾਰੇ, ਤਿੰਨ ਜਮ ਨੇੜੇ ਨਾ ਆਵਈ ਗੁਰ ਸਿੱਖ ਗੁਰ ਪਿਆਰੇ, ਜਿਨ੍ਹਾਂ ਜਿਨ੍ਹਾਂ ਨੇ ਨਾਮ ਚੇਤੇ ਕੀਤਾ ਆ ਹਿਰਦੇਓ ਉਚਾਰਨ ਕਰਕੇ, ਨਾਮ ਉਚਾਰ ਕਰੇ ਹਰ ਰਸਨਾ ਬੋੜ ਨਾ ਜੂਨੀ ਤਾਵੇ, ਉਹ ਜੂਨਾਂ ਦੇ ਚੱਕਰ ਚ ਨਹੀਂ ਪੈਂਦੇ, ਜੰਮਣ ਮਰਨ ਦੇ ਚੱਕਰ ਨਹੀਂ ਪੈਂਦੇ, ਜਿਹੜੇ ਉਚਾਰਨ ਕਰਕੇ ਨਾਮ ਜਪਦੇ ਨੇ। ਕਈ ਮੂੰਹ ਚੋਂ ਹੀ ਕਹੀ ਜਾਂਦੇ ਨੇ, ਹਿਰਦੇ ਕੁਛ ਨਹੀਂ, ਹਿਰਦੇ ਕੁਛ ਹੋਰ ਸੋਚ ਰਹੇ ਨੇ, ਦਿਮਾਗ ਚ ਕੁਛ ਹੋਰ ਸੋਚ ਰਹੇ ਨੇ, ਤੇ ਮੂੰਹ ਤੋਂ ਖਾਲੀ ਰਾਮ ਰਾਮ ਕਹਿ ਰਹੇ, ਰਾਮ ਰਾਮ ਸਭ ਕੋ ਕਹਿ ਔਰ ਕਹਿਆ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ, ਉਹ ਜਗ ਕਹੂਆ ਮੁਖ ਚੁੰਚ ਗਿਆਨ, ਏਦਾਂ ਤੇ ਦੁਨੀਆਂ ਨੂੰ ਗਿਆਨ ਹੈਗਾ ਹੀ ਆ, ਕਾਂ 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 ਸਾਰੇ ਕਰਦੇ ਹੀ ਆ ਕਿ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ, ਪਰ ਜਿਹੜਾ ਕਰ ਲਵੇ ਇਹਦਾ ਫਲ ਉਹਨੂੰ ਆ। ਤੇ ਸਤਿਗੁਰੂ ਨੂੰ ਪਿਆਰਾ ਉਹ ਲੱਗਦਾ ਜਿਹਨੇ ਹਰ ਨਾਮਾ ਹਰ ਚੇਤਿਆ ਹਿਰਦੇ ਉਰ ਤਾਰੇ, ਔਰ ਤਿੰਨ ਜਮ ਨੇੜੇ ਨਾ ਆਵੇ ਗੁਰਸਿੱਖ ਗੁਰ ਪਿਆਰੇ। ਉਹਨਾਂ ਦੇ ਵਾਸਤੇ ਤੇ ਸਤਿਗੁਰੂ ਰੱਖ ਆਇਆ ਤੇ ਉਹ ਜੇ ਸੱਚੇ ਪਾਤਸ਼ਾਹ ਲਿਖ ਦਿੱਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀ ਉਹ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਇੱਕ ਦੀ ਕੀ ਗੱਲ ਕਰਨੀ ਆ ਉਹ ਕਹਿੰਦੇ ਜੇ ਸਾਰਾ ਜੱਗ ਵੀ ਵੈਰੀ ਹੋ ਜਾਏ ਜਿਹਦਾ ਰਾਖਾ ਸਤਿਗੁਰੂ ਆ ਉਹਦਾ ਕੋਈ ਬਾਲ ਨਾ ਬਾਂਕਾ ਕਰ ਸਕੇ ਭਾਵੇਂ ਸਭ ਜੱਗ ਵੈਰੀ ਹੋਏ ਰਾਖਾ ਜਿਹਦਾ ਸਤਿਗੁਰੂ ਆ ਸਤਿਗੁਰੂ ਕਿਹਦਾ ਰਾਖਾ ਜਿਹੜਾ ਸਤਿਗੁਰੂ ਦੀ ਰਹਿਣੀ ਮਰਿਆਦਾ ਨੂੰ ਪਕੜ ਕੇ ਬਹਿ ਗਿਆ ਰਾਖਾ ਕਿਹਦਾ ਸਤਿਗੁਰੂ ਜਿਹੜਾ ਸਤਿਗੁਰਾਂ ਦੇ ਨਾਮ ਨੂੰ ਪਕੜ ਕੇ ਬਹਿ ਗਿਆ ਰਾਖਾ ਕਿਹਦਾ ਸਤਿਗੁਰੂ ਜਿਹੜਾ ਸਤਿਗੁਰਾਂ ਦਾ ਬਚਨ ਘੁੱਟ ਕੇ ਫੜ ਕੇ ਪੱਲੇ ਬੰਨ ਕੇ ਬਹਿ ਗਿਆ ਕਿ ਗੁਰੂ ਦਾ ਬਚਨ ਮੰਨਣਾ ਗੁਰੂ ਦੀ ਗੱਲ ਮੰਨਣੀ ਆ ਜਿਹਨੇ ਸਤਿਗੁਰੂ ਕੀ ਗੱਲ ਮੰਨੀ ਤੈਨੂੰ ਚੜ੍ਹੀ ਚਵਗਣ ਮੰਨੀ ਰਹਿਣੀ ਰੱਖ ਲਈ ਇਹ ਬੜੀ ਚੰਗੀ ਗੱਲ ਮਰਿਆਦਾ ਰੱਖ ਲਈ ਬਹੁਤ ਚੰਗੀ ਗੱਲ ਆ ਨਾਮ ਨੂੰ ਜਪਦੇ ਰਹਿਣਾ ਬੜੀ ਚੰਗੀ ਗੱਲ ਆ ਸਾਗਰਾਂ ਦਾ ਬਚਨ ਮੰਨਣਾ ਉਸ ਤੋਂ ਵੀ ਚੰਗੀ ਗੱਲ ਆ ਸਿੱਖੀ ਬਚਨ ਦੇ ਨਾਲ ਜੁੜੀ ਹੋਈ ਬਚਨ ਮੰਨਿਆ ਗਿਆ ਤੇ ਸਿੱਖੀ ਨਹੀਂ ਬਚਨ ਮੰਨਿਆ ਗਿਆ ਤੇ ਕੁਛ ਵੀ ਨਾ ਰਿਹਾ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਭੈਣ ਬਾਣੀ ਸੇਵਾ ਸਿਮਰਨ ਕਰਕੇ ਜੇ ਤੇ ਗੁਰੂ ਪ੍ਰਤੀ ਸ਼ਰਧਾ ਜਾਗ ਗਈ ਤੇ ਸਭ ਕੁਛ ਪੱਲੇ ਆ ਜੇ ਸ਼ਰਧਾ ਨਾ ਰਹੀ ਤੇ ਕੱਖ ਵੀ ਨਾ ਰਿਹਾ ਸਭ ਕੁਛ ਹੀ ਜੀਰੋ ਹੋ ਗਿਆ ਸਿੱਖ ਸ਼ਰਧਾ ਦੇ ਨਾਲ ਜੁੜਿਆ ਹੋਇਆ ਸ਼ਰਧਾ ਜੋੜਦੀ ਹੈ ਵਿੱਚ ਸ਼ਰਧਾ ਨਹੀਂ ਰਹੀ ਤੇ ਸਿੱਖ ਗੁਰੂ ਨਾਲੋਂ ਟੁੱਟ ਗਿਆ ਸਿੱਖ ਸਾਰੇ ਸੁੱਖ ਵਾਲੇ ਖਜ਼ਾਨੇ ਨਾਲੋਂ ਸੁੱਖ ਵਾਲੇ ਥਾਂ ਨਾਲੋਂ ਟੁੱਟ ਗਿਆ ਜੇ ਸ਼ਰਧਾ ਨਹੀਂ ਰਹੀ ਸ਼ਰਧਾ ਵੱਡੀ ਆ ਕਥਾ ਸੁਣ ਕੇ ਸ਼ਰਧਾ ਬਣਦੀ ਆ ਸੇਵਾ ਸਿਮਰਨ ਕਰਕੇ ਸ਼ਰਧਾ ਬਣਦੀ ਆ ਸ਼ਰਧਾ ਸਭ ਤੋਂ ਚੰਗੀ ਆ ਸ਼ਰਧਾ ਜਿਹਦੀ ਬਣੀ ਰਵੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਸ਼ਰਧਾ ਨਾਲ ਨਾਮ ਜਪਿਆ ਸ਼ਰਧਾ ਨਾਲ ਦਰਸ਼ਨ ਕੀਤਾ ਸ਼ਰਧਾ ਨਾਲ ਕੋਈ ਚੰਗਾ ਕੰਮ ਕੀਤਾ ਉਹਦਾ ਫਲ ਬਹੁਤ ਚੰਗਾ ਮਿਲਦਾ ਤੇ ਸ਼ਰਧਾ ਸਿੱਖ ਦੇ ਵਿੱਚ ਹੋਣੀ ਚਾਹੀਦੀ ਆ ਜਦੋਂ ਸ਼ਰਧਾ ਹੋਏਗੀ ਤੇ ਸਿੱਖ ਆਪਣੇ ਪੋਤਰਿਆਂ ਪੋਤਰਿਆਂ ਨਾਲੋਂ ਧੀਆਂ ਪੁੱਤਰਾਂ ਨਾਲੋਂ ਫਿਰ ਸਤਿਗੁਰ ਦੇ ਸਿੱਖ ਨੂੰ ਸਤਿਗੁਰ ਦੇ ਨਾਮ ਨੂੰ ਬਹੁਤਾ ਨਿਵੇਗਾ ਤੇ ਫਿਰ ਉਹਦਾ ਬਹੁਤ ਉਹਦੀ ਬਹੁਤਾ ਸੇਵਾ ਬਹੁਤੀ ਸੇਵਾ ਕਰੇਗਾ ਹਰ ਨਾਮ ਨਿਵੇ ਰਹਿ ਲਿਵ ਲਾਏ ਸਤਿਗੁਰੂ ਦੇ ਨਾਮ ਨਾਲ ਜੁੜਿਆ ਕੋਈ ਵੀ ਆ ਜਾਏ ਉਹਦੇ ਚਰਨਾਂ ਤੇ ਝੁਕੇ ਤੇ ਗੁਰੂ ਚਰਨਾਂ ਨਾਲ ਗੁਰੂ ਦਾ ਜਸ ਸੁਣੇ ਗੁਰੂ ਚਰਨਾਂ ਨਾਲ ਜੁੜਿਆ ਰਵੇ ਉਹ ਬੰਦਾ ਠੀਕ ਆ ਸ਼ਰਧਾ ਨੂੰ ਫੇਰ ਬਣਾਉਣ ਵਾਸਤੇ ਫੇਰ ਸਤਸੰਗਤ ਹੋਵੇ ਕਿਹੜੀ ਗੱਲ ਦੇ ਨਾਲ ਫਿਰ ਸ਼ਰਧਾ ਬਣ ਜਾਣੀ ਆ ਪਤਾ ਨਹੀਂ ਫਿਰ ਸਾਧਾਂ ਦੀ ਸੰਗਤ ਕੀਤੀ ਜਾਵੇ ਫਿਰ ਸੇਵਾ ਸਿਮਰਨ ਕੀਤਾ ਜਾਏ ਇੱਕ ਅੱਥੀ ਸੇਵਾ ਕਰਨੀ ਇਹਦੇ ਨਾਲ ਮਨ ਦੇ ਵਿੱਚੋਂ ਵਿਕਾਰ ਬਹੁਤ ਛੇਤੀ ਨਿਕਲਦੇ ਨੇ ਮਨ ਨਿਰਮਲ ਹੁੰਦਾ ਨਿਰਮਲ ਮਨ ਦੇ ਵਿੱਚ ਸੇਵਾ ਤੇ ਮਨ ਨਿਰਮਲ ਹੁੰਦਾ ਜਾਂ ਨਾਮ ਜਪਿਆ ਮਨ ਨਿਰਮਲ ਹੁੰਦਾ ਸੇਵਾ ਤੇ ਮਨ ਨਿਰਮਲ ਹੋਵੇ ਨਿਰਮਲ ਹਿਰਦੇ ਵਸੇ ਨਾਮ ਨਾਮ ਜਪਣ ਤੇ ਗਿਆਨ ਪ੍ਰਾਪਤ ਗਿਆਨ ਮੋਕਸ਼ ਕੋ ਧਾਮ ਜਾਂ ਫਿਰ ਸੇਵਾ ਕੀਤਿਆਂ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਉਹ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਤੇ ਇਹਦੇ ਵਾਸਤੇ ਸਤਸੰਗਤ ਕਰਨੀ ਜ਼ਰੂਰੀ ਆ ਸੰਗਤ ਵਿੱਚ ਆਉਣਾ ਜ਼ਰੂਰੀ ਆ ਕਦੋਂ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ ਮਾਈ ਉਹ ਚਰਖੇ ਤੇ ਸੂਤ ਕੱਤਦੀ ਸੂਤ ਕੱਤਦਿਆਂ ਕਿਤੇ ਮਾੜਾ ਜਿਹਾ ਝਟਕਾ ਜ਼ਿਆਦਾ ਲੱਗਿਆ ਤੇ ਉਹ ਤਕਲਾ ਜਿਹੜਾ ਸੀ ਵਿੰਗਾ ਹੋ ਗਿਆ ਉਹ ਬੜਾ ਨਰਮ ਹੁੰਦਾ ਥੋੜਾ ਜਿਹਾ ਖਿੱਚਿਆ ਗਿਆ ਤੇ ਫਿਰ ਉਹ ਪੂਣੀ ਵਿੰਗੀ ਕਰਦਾ ਹੈ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਫਿਰ ਉਹਨੂੰ ਇੱਧਰੋਂ ਮਾਰਦੀ ਹੈ ਤੇ ਇੱਧਰੋਂ ਵਿੰਗਾ ਹੋ ਜਾਂਦਾ ਇੱਧਰੋਂ ਮਾਰਦੀ ਹੈ ਤੇ ਇੱਧਰੋਂ ਵਿੰਗਾ ਹੋ ਜਾਂਦਾ ਉਹ ਕਿੰਨੀ ਵਾਰੀ ਮਾਰਦੀ ਹੈ ਕਿਹੜੀ ਚਪੇੜ ਨਾਲ ਤਕਲਾ ਸਿੱਧਾ ਹੋ ਜਾਣਾ ਮਾਈ ਨੂੰ ਵੀ ਨਹੀਂ ਪਤਾ ਪਰ ਉਹ ਹੌਲੀ ਹੌਲੀ ਕੋਸ਼ਿਸ਼ ਕਰਦੀ ਰਹਿੰਦੀ ਹੈ ਇੱਧਰ ਨੂੰ ਹੋ ਗਿਆ ਤੇ ਥੋੜ੍ਹਾ ਜਿਹਾ ਇੱਧਰ ਨੂੰ ਥੋੜ੍ਹਾ ਜਿਹਾ ਇੱਧਰ ਨੂੰ ਏਦਾਂ ਕਦੋਂ ਮਨ ਦੀ ਸ਼ਰਧਾ ਫਿਰ ਬਣ ਜਾਣੀ ਆ ਇਹ ਸੰਗਤ ਵਿੱਚ ਆ ਕੇ ਪਤਾ ਤੇ ਨਹੀਂ ਲੱਗਦਾ ਪਰ ਕੋਈ ਗੱਲ ਜਿਹੜੀ ਆ ਉਹ ਮਨ ਤੇ ਅਸਰ ਕਰ ਜਾਂਦੀ ਆ ਇੱਥੇ ਆਉਣਾ ਬਹੁਤ ਚੰਗਾ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਮੈਂ ਗੱਲ ਇਹ ਕਰ ਰਿਹਾ ਕਿ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਜਿਹੜੇ ਇਸ ਗੱਲ ਨੂੰ ਸਮਝਦੇ ਆ ਨਾ ਕਿ ਸਤਿਗੁਰੂ ਦੇਹ ਧਾਰ ਕੇ ਆਪਣੇ ਸੰਤਾਂ ਭਗਤਾਂ ਦੀ ਰਾਖੀ ਕਰਨ ਵਾਸਤੇ ਆਉਂਦਾ ਉਹਨਾਂ ਨੂੰ ਅੱਜ ਸਤਿਗੁਰੂ ਦੇ ਸਰਗੁਣ ਸਰੂਪ ਦਾ ਪ੍ਰਤੱਖ ਦਰਸ਼ਨ ਹੋਏਗਾ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਉਹਦਾ ਪੜ੍ਹਨ ਵਾਲੀ ਦੁਨੀਆ ਬਥੇਰੀ ਸੁਣਨ ਵਾਲਿਆਂ ਦਾ ਕੋਈ ਅੰਤ ਨਹੀਂ ਹੈ ਪਰ ਜਿਨ੍ਹਾਂ ਦੇ ਹਿੱਸੇ ਇਹ ਗੱਲ ਆ ਗਈ ਕਿ ਇਹ ਸਤਿਗੁਰੂ ਆ ਇਹ ਸਾਡੀ ਰਾਖੀ ਕਰੇਗਾ ਲੋਕ ਪ੍ਰਲੋਕ ਸਾਡਾ ਸਵਾਰੇਗਾ ਹਾਲਤ ਪਲਤ ਸਵਾਰਿਓਨ ਔਰ ਨਹਿ ਚਲ ਦਿੱਤੀਆਂ ਨੂੰ ਜਾਏ ਔਰ ਸੰਸਾਰ ਸਾਗਰ ਤੇ ਰੱਖਿਓ ਤੇ ਬਹੁੜ ਨਾ ਜਨਮੈ ਤਾਏ ਔਰ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਸੀ ਜਦੋਂ ਦੇਹ ਨਾ ਰਹੀ ਤੇ ਫਿਰ ਜੰਮਣ ਮਰਨ ਦੇ ਗੋਤੇ ਖਾਣ ਨਾਲੋਂ ਇਸ ਘੁੰਮਣ ਘੇਰੀ ਵਿੱਚ ਡੁੱਬ ਕੇ ਮਰ ਜਾਣ ਨਾਲੋਂ ਕਈ ਯੁੱਗਾਂ ਤੱਕ ਗੋਤੇ ਖਾਣ ਨਾਲੋਂ ਸਤਿਗੁਰ ਦੀ ਸਰਨ ਨੂੰ ਜਿਹੜਾ ਪਕੜ ਲੈਂਦਾ ਨਾ ਸਤਿਗੁਰ ਕਿੱਲੀ ਆ ਸਤਿਗੁਰ ਸਾਡਾ ਆਸਰਾ ਜਿਹੜਾ ਉਹਦੇ ਨਾਲ ਜੁੜਿਆ ਉਹ ਸਦਾ ਸੁਖੀ ਰਹਿੰਦਾ ਤੇ ਸਤਿਗੁਰੂ ਉਹਨੂੰ ਬਚਾਉਂਦਾ ਵੀ ਹੈ, ਸਤਿਗੁਰੂ ਦੀ ਰਾਖੀ ਵੀ ਕਰਦਾ। ਇਹ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਇਹ ਸਤਿਗੁਰੂ ਆ, ਉਹਨੂੰ ਤੇ ਫਾਇਦਾ ਹੋ ਗਿਆ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸਤਿਗੁਰੂ ਰੱਖ ਹੈ ਤੇ ਮੈਂ ਸਤਿਗੁਰੂ ਦੀ ਗੱਲ ਕਰ ਰਿਹਾ, ਸਤਿਗੁਰੂ ਜੀ ਬਖਸ਼ਿਸ਼ ਕਰਨ। ਆਸ ਕਹਿ ਬੋਲੇ ਬਚਨ ਬਹੋਰੂ, ਸੁਨ ਬਾਲੇ ਅਬ ਤੁਰਕੁਨ ਜੋਰੂ, ਦਸਵਾਂ ਜਾਮਾ ਪਹਿਰੋਂ ਜਾਵੀ। ਇੱਥੋਂ ਮੈਂ ਉੱਧਰ ਨੂੰ ਚਲ ਗਿਆ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜਦੋਂ ਮੈਂ ਦਸਵਾਂ ਜਾਮਾ ਪਹਿਰੂੰਗਾ, ਕਿਉਂਕਿ ਹੁਣ ਮੈਂ ਨਾਨਕ ਵਾਲੇ ਜਾਮੇ 'ਚ ਹਾਂ, ਫਿਰ ਅੰਗਦ ਵਾਲੇ ਜਾਮੇ 'ਚ ਆਉਣਾ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਸਣ ਤੇ ਬਿਠਾ ਕੇ ਮੱਥਾ ਟੇਕਦੇ ਆ, ਤੇ ਭਗਤ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਉਹ ਹੋ ਪਾਪ ਹੋ ਗਿਆ, ਮੈਂ ਆਪਣੇ ਗੁਰੂ ਕੋਲੋਂ ਮੱਥਾ ਟਿਕਾ ਲਿਆ, ਤੇ ਉਹਨਾਂ ਨੂੰ ਲੱਗਿਆ ਇਸ ਤਰ੍ਹਾਂ ਕਿ ਇਹ ਮੇਰੇ ਕੋਲ ਚੰਗਾ ਕੰਮ ਨਹੀਂ ਹੋਇਆ। ਤੇ ਉਹ ਜਿਸ ਵੇਲੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਇਸ ਗੱਲ ਦਾ ਪਛਤਾਵਾ ਕੀਤਾ, ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੂੰਹ ਤੇ ਹੱਥ ਰੱਖਦੇ ਨੇ, ਪੁਰਖਾ ਹੁਣ ਤੂੰ ਕੁਛ ਨਾ ਬੋਲੀ, ਜੋ ਤੂੰ ਬੋਲੇਗਾ ਉਹ ਤੂੰ ਨਹੀਂ ਬੋਲੇਗਾ, ਤੇਰੇ ਵਿੱਚ ਨਾਨਕ ਬੋਲੇਗਾ। ਇੱਧਰ ਦੇ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੈਗੇ ਨੇ, ਤੇ ਬਚਨ ਹੋ ਗਿਆ ਕਿ ਤੇਰੇ ਅੰਦਰ ਹੁਣ ਨਾਨਕ ਚਲੇ ਗਿਆ, ਉਹ ਬੋਲੇਗਾ। ਤੇ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿੰਨੀ ਗੁਰਬਾਣੀ ਦੀ ਰਚਨਾ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਨਾਨਕ ਮੈਂ ਨਹੀਂ ਬੋਲਦਾ, ਮੇਰੇ ਵਿੱਚ ਨਾਨਕ ਬੋਲਦਾ, ਤੇ ਨਾਨਕ ਲਿਖਿਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸਾਰੀ ਬਾਣੀ ਦੀ ਰਚਨਾ ਕਰਦਿਆਂ ਕਰਦਿਆਂ ਜਿੱਥੇ ਬਚਨ ਗੁਰਬਾਣੀ ਦਾ ਉਚਾਰਨ ਕੀਤਾ ਉੱਥੇ ਨਾਨਕ ਲਿਖਿਆ ਕਿ ਹੁਣ ਇਸ ਜਾਮੇ ਵਿੱਚ ਕੌਣ ਬੋਲਦਾ ਪਿਆ? ਨਾਨਕ। ਤੀਸਰੇ ਪਾਤਸ਼ਾਹ 70-72 ਸਾਲ ਦੇ ਹੋ ਗਏ, ਅਮਰੂ ਲੋਕੀ ਜਥਾਵਾਂ ਕਹਿੰਦੇ ਨੇ, ਪਰ ਜਦੋਂ ਸਤਿਗੁਰੂ ਨਾਨਕ ਦੀ ਜੋਤ ਅੰਦਰ ਆ ਗਈ ਤੇ ਉਹ ਫਿਰ ਨਾਨਕ ਕਹਿ ਸੁਣ ਰੇ ਮਨ ਕਰ ਕੀਰਤਨ ਹੋਏ ਉਧਾਰ। ਉਹਨਾਂ ਨੇ ਵੀ ਆਖਿਆ ਹੁਣ ਅਮਰੂ ਨਹੀਂ ਲਿਆ, ਹੁਣ ਅੰਦਰ ਨਾਨਕ ਆ ਗਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਰਤਾ ਕਰਨਾ ਮੈਂ ਨਾਹੀ, ਜਾਹ ਕਰੀ ਨਾ ਹੋਈ। ਉਹਨਾਂ ਕਿਹਾ ਇੱਥੇ ਵੀ ਹੁਣ ਨਾਨਕ ਹੀ ਬੋਲਦਾ ਪਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਬਚਨ ਵੀ ਐਸਾ ਨਹੀਂ ਕੀਤਾ ਜਿੱਥੇ ਇੱਕ ਪੰਕਤੀ ਉਚਾਰਨ ਕੀਤੀ ਤੇ ਨਾਨਕ ਹੀ ਕਿਹਾ ਕਿ ਹੁਣ ਮੇਰੇ ਵਿੱਚ ਕੌਣ ਬੋਲਦਾ ਪਿਆ? ਨਾਨਕ। ਤੇ ਸੱਚੇ ਪਾਤਸ਼ਾਹ ਆਪ ਕਹਿ ਰਹੇ ਨੇ ਕਿ ਜਦੋਂ ਮੈਂ ਦਸਵਾਂ ਜਾਮਾ ਧਾਰਨ ਕਰਾਂਗਾ ਉਦੋਂ ਫਿਰ ਜੰਗ ਯੁੱਧ ਕਰਾਂਗੇ ਤਲਵਾਰ ਦੇ ਜ਼ੋਰ ਨਾਲ। ਦਸਵਾਂ ਜਾਮਾ ਪਹਿਰੋਂ ਜਾਬੀ, ਧਰਮ ਪੰਥ ਪ੍ਰਗਟਾਵੋ ਤਬੀ, ਧਰਮ ਕਰਨ ਵਾਲਾ ਪੰਥ ਫਿਰ ਮੈਂ ਪੈਦਾ ਕਰਾਂਗਾ। ਆਯੋ ਦੇ ਤਰਕ ਹੈ ਯੁੱਧ ਮਚਾਵੈ, ਜ਼ੋਰ ਨਾਲ ਲੈ ਲਾਂਗੇ ਫਿਰ ਤਲਵਾਰ ਦੇ ਬਲ ਦੇ ਨਾਲ ਯੁੱਧ ਕਰਾਂਗੇ। ਤੁਰਕਣ ਕੀ ਸਭ ਸਫਾ ਉਠਾਵੈ, ਤੇ ਇਹਨਾਂ ਦਾ ਫਿਰ ਸਫਾ ਇਹਨਾਂ ਦਾ ਰਾਜ ਜਿਹੜਾ ਫਿਰ ਇਹਨਾਂ ਕੋਲ ਲੈ ਲਾਂਗੇ। ਮਹਾ ਪਾਪ ਸੋ ਦੇਹੇ ਮਟਾਈ, ਕਿਉਂਕਿ ਇਹ ਗਊ ਵੱਧ ਕਰਨੋਂ ਨਹੀਂ ਹਟਦੇ, ਇਹ ਜੀਆਂ ਨੂੰ ਮਾਰਨੋਂ ਨਹੀਂ ਹਟਦੇ, ਇਸ ਵਾਸਤੇ ਇਹਨਾਂ ਨੂੰ ਨਹੀਂ ਰੱਖਣਾ ਹੈ। ਧਰਮ ਨੀਤ ਜੁੱਤ ਰਾਜ ਪੰਚਾਵੀ ਪਚਾਈ, ਧਰਮ ਦੀ ਰੀਤੀ ਚਲੇਗੀ ਫਿਰ ਸਿੱਖਾਂ ਦਾ ਰਾਜ ਹੋਏਗਾ। ਨਹਿ ਠਹਿਰੇ ਠਹਿਰੂ ਅਬ ਚਲ ਮਰਦਾਨਾ, ਥੋੜਾ ਚਿਰ ਰਾਜ ਉਸ ਵੇਲੇ ਰਿਹਾ ਸਿੱਖਾਂ ਦੇ ਕੋਲ, ਸਤਿਗੁਰੂ ਜੀ ਥੋੜਾ ਚਿਰ ਅਲੋਪ ਰਹੇ ਤੇ ਉਹ ਧਰਮ ਦੀ ਕਿਰਤ ਨੂੰ ਫਿਰ ਸਿੱਖ ਛੱਡ ਬੈਠੇ। ਜਦੋਂ ਧਰਮ ਕਰਨਾ ਛੱਡ ਬੈਠੇ ਤੇ ਫਿਰ ਉਹ ਧਰਮ ਦੇ ਆਸਰੇ ਰਾਜ ਸੀ ਉਹ ਨਾ ਰਿਹਾ, ਫਿਰ ਬਿੱਲਿਆਂ ਕੋਲ ਆ ਗਿਆ। ਉਹਨਾਂ ਕੋਲੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਖੋ ਕੇ ਫਿਰ ਦਿੱਤਾ ਆਪਣਿਆਂ ਨੂੰ, ਆਪਣੇ ਹਿੰਦੁਸਤਾਨ ਦੇ ਲੋਕਾਂ ਨੂੰ। ਮੇਰੇ ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਹੁਕਮ ਕੀਤਾ ਇਹ ਰਾਜ ਜਿਹੜਾ ਇਹ ਫਿਰ ਹੋ ਜਾਏਗਾ ਸਿੱਖਾਂ ਦਾ। ਕਦੋਂ ਹੋਏਗਾ? ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਜਦੋਂ ਮੇਰੇ ਵਰਗੇ 5 ਹੋ ਜਾਣਗੇ ਨਾ ਤੇ ਫਿਰ ਖਾਲਸੇ ਦਾ ਰਾਜ ਹੋ ਜਾਏਗਾ। ਮੇਰੇ ਵਰਗੇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, 2 ਸਤਿਗੁਰੂ ਜਗਜੀਤ ਸਿੰਘ, 3 ਸਤਿਗੁਰੂ ਦੇ ਸਿੰਘ ਜੀ, 4, ਜਦੋਂ ਮੇਰੇ ਵਰਗੇ 5 ਹੋ ਜਾਣਗੇ ਸੰਤ ਖਾਲਸੇ ਦਾ ਫਿਰ ਰਾਜ ਹੋ ਜਾਏਗਾ। ਉਹ ਸਮਾਂ ਵੀ ਆਏਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਸਾਰੀ ਧਰਤੀ ਤੇ ਰਾਜ ਹੋਏਗਾ। ਔਰ ਜਿਹੜਾ ਤੁਸੀਂ ਨਾਮ ਜਪ ਜਪ ਕੇ ਜਮ੍ਹਾਂ ਕਰਦੇ ਪਏ ਹੋ ਨਾ, ਇਹਦੇ ਪ੍ਰਤਾਪ ਦੇ ਨਾਲ ਫਿਰ ਉਹ ਰਾਜ ਚੱਲੇਗਾ, ਧਰਮ ਦਾ ਰਾਜ ਹੋਏਗਾ। ਕੋਈ ਚੋਰੀ ਨਹੀਂ ਕਰੇਗਾ, ਕੋਈ ਕਿਸੇ ਦੀ ਚੀਜ਼ ਡਿੱਗੀ ਪਈ ਵੀ ਚੱਕ ਕੇ ਹੋਕਾ ਦੇ ਕੇ ਦੇ ਦੇਗਾ। ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੱਕ ਪਰਾਇਆ ਜਿਹੜਾ ਉਹ ਉਹਨੂੰ ਦੇ ਦਿੱਤਾ ਜਾਏਗਾ। ਕੋਈ ਕਿਸੇ ਦਾ ਹੱਕ, ਕੋਈ ਕਿਸੇ ਦਾ ਹੱਕ ਵਰਤੇਗਾ ਹੀ ਨਾ। ਸਤਿਗੁਰੂ ਜਗਜੀਤ ਸਿੰਘ ਜੀ ਇਹ ਬਚਨ ਕੀਤਾ ਸੀ ਵਿਸ਼ਵ ਦੇ ਵਿੱਚ ਜਦੋਂ ਸ਼ਾਂਤੀ ਸਮਾਗਮ ਹੋ ਰਿਹਾ ਸੀ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਹਥਿਆਰ ਸਾਰੇ ਸਮੁੰਦਰਾਂ ਚ ਸੁੱਟੇ ਜਾਣਗੇ, ਤੇ ਜਿਸ ਵੇਲੇ ਸਾਰਿਆਂ ਦੇ ਮਨ ਵਿੱਚ ਇਹ ਗੱਲ ਮਨ ਵਿੱਚ ਗੱਲ ਇਹ ਫਿੱਟ ਹੋ ਜਾਏਗੀ, ਧਾਰਨ ਹੋ ਜਾਏਗੀ ਕਿ ਦੂਜੇ ਦਾ ਹੱਕ ਨਹੀਂ ਲੈਣਾ, ਇਸਤਰੀ ਹੋਵੇ ਭਾਵੇਂ ਉਹ ਸੋਨਾ ਚਾਂਦੀ ਹੋਵੇ, ਭਾਵੇਂ ਜਗ੍ਹਾ ਜ਼ਮੀਨ ਹੋਏ ਜਰ ਜੋਰੂ ਜ਼ਮੀਨ, ਦੂਜੇ ਦਾ ਹੱਕ ਨਹੀਂ ਲੈਣਾ, ਆਪਣੇ ਹੱਕ ਚੋਂ ਦਾਨ ਤੇ ਦੂਜੇ ਦੇ ਹੱਕ ਦੀ ਰਾਖੀ। ਇਹ ਦੋ ਗੱਲਾਂ ਜਦੋਂ ਹੋ ਜਾਣਗੀਆਂ ਸਾਰੀ ਸ੍ਰਿਸ਼ਟੀ ਤੇ ਸ਼ਾਂਤੀ ਹੋ ਜਾਏਗੀ, ਹਥਿਆਰ ਸਮੁੰਦਰਾਂ ਵਿੱਚ ਸੁੱਟੇ ਜਾਣਗੇ। ਮਨ ਦੇ ਅੰਦਰ ਇਹ ਗੱਲ ਜਿਹੜੀ ਹੈ ਜਦੋਂ ਸਾਰਿਆਂ ਦੇ ਆ ਜਾਏਗੀ, ਸਾਰੇ ਕਿਰਤ ਕਰਨ ਵਾਲੇ ਹੋਣਗੇ, ਸਾਰੇ ਵੰਡ ਕੇ ਛਕਣ ਵਾਲੇ ਹੋਣਗੇ ਔਰ ਸਾਰੇ ਦੂਸਰੇ ਦੇ ਹੱਕ ਦੀ ਰਾਖੀ ਕਰਨ ਵਾਲੇ ਹੋ ਜਾਣਗੇ ਤੇ ਆਪਣੇ ਹੱਕ ਚੋਂ ਦਾਨ ਕਰਨ ਵਾਲੇ ਹੋ ਜਾਣਗੇ, ਉਸ ਵੇਲੇ ਸ਼ਾਂਤੀ ਹੋ ਜਾਏਗੀ। ਉਹ ਸ਼ਾਂਤੀ ਦਾ ਫਿਰ ਰਾਜ ਹੋਏਗਾ, ਕੋਈ ਕਿਸੇ ਦੀ ਡਿੱਗੀ ਪਈ ਚੀਜ਼ ਨਹੀਂ ਚੱਕੇਗਾ, ਕੋਈ ਕਿਸੇ ਦੀ ਚੀਜ਼ ਨੂੰ ਵਰਤੇਗਾ ਨਹੀਂ, ਤੇ ਫਿਰ ਸੁੱਖ ਹੋ ਜਾਏਗਾ। ਕੋਈ ਡੰਡਾ ਸੋਟਾ ਹਥਿਆਰ ਦੀ ਲੋੜ ਨਹੀਂ ਹੋਏਗੀ, ਸਾਰੇ ਸ਼ਾਂਤੀ ਰੂਪ ਦੇ ਵਿੱਚ ਰਹਿ ਕੇ ਸਤਯੁਗ ਦਾ ਆਨੰਦ ਮਾਣਨਗੇ। ਕਲਯੁਗ ਵਿੱਚ ਸਤਯੁਗ ਲੱਗ ਜਾਏਗਾ, ਇਹ ਸਮਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ ਹੀ ਹੋਏਗਾ। ਕਲਯੁਗ ਮੈਂ ਸਤਯੁਗ ਕਰ ਠਾਨੋ ਔਰ ਤਬੀ ਬਾਰਵਾਂ ਬਪ ਪਹਿਚਾਨੋ। ਇਹ ਗੁਰੂ ਨਾਨਕ ਦੀ ਜੋਤ ਬਾਰਵੇਂ ਜਾਮੇ ਵਿੱਚ ਹੈ, ਜਿਸ ਵੇਲੇ ਇਸ ਸੰਸਾਰ ਦੇ ਵਿੱਚ ਵਰਤਦੀ ਪਈ ਆ ਤੇ ਇਹ ਇਸ ਕਲਾ ਨੂੰ ਹੁਣ ਵਾਧਾ ਮਿਲਦਾ ਪਿਆ, ਸੰਤ ਖਾਲਸਾ ਦੇਸਾਂ ਪ੍ਰਦੇਸਾਂ ਵਿੱਚ ਜਾ ਰਿਹਾ ਹੋਇਆ ਤੇ ਉੱਥੇ ਇਹ ਜਗ੍ਹਾ ਜਗ੍ਹਾ ਤੇ ਰਾਜਧਾਨੀਆਂ ਦੇ ਅਨੁਸਾਰ ਇਹ ਜਿਹੜੇ ਸੰਤ ਖਾਲਸੇ ਦੇ ਜਿਹੜੇ ਇਹ ਪੈਰੋਕਾਰ ਨੇ ਇਹ ਵੱਧਦੇ ਪਏ ਨੇ। ਜਿਵੇਂ ਜਿਵੇਂ ਇਹ ਸਾਰੇ ਸੰਸਾਰ ਵਿੱਚ ਫੈਲ ਜਾਏਗਾ, ਇਹਨਾਂ ਦੀ ਪਕੜ ਮਜ਼ਬੂਤ ਹੋ ਜਾਏਗੀ। ਇਹ ਸਾਰੇ ਜਿਸ ਵੇਲੇ ਧਰਮ ਕਰਮ ਕਰਨ ਵਾਲੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਜ਼ਬੂਤ ਹੋ ਜਾਣਗੇ, ਇੱਕਦਮ ਇਹਨਾਂ ਦੀ ਪਕੜ ਵਿੱਚ ਰਾਜ ਆ ਜਾਏਗਾ, ਸ਼ਾਂਤੀ ਵਾਲਾ ਰਾਜ, ਕਿਰਤ ਕਰਨ ਵਾਲਾ ਰਾਜ, ਵੰਡ ਕੇ ਛਕਣ ਵਾਲਾ ਰਾਜ, ਸੁੱਖ ਵਾਲਾ ਰਾਜ, ਮਾਲਾ ਦੇ ਨਾਲ, ਮਾਲਾ ਦੇ ਸਿਮਰਨ ਦੇ ਨਾਲ ਇਹ ਆਪ ਸੁਖੀ ਹੋਣਗੇ, ਦੂਸਰਿਆਂ ਨੂੰ ਸੁਖੀ ਕਰ ਦੇਣਗੇ, ਸਾਰੇ ਸੰਸਾਰ ਵਿੱਚ ਸ਼ਾਂਤੀ ਵਰਤ ਜਾਏਗੀ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ ਹੀ ਹੋਏਗਾ। ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਵੱਡੀ ਪ੍ਰਾਪਤੀ ਹੋਈ ਆ ਕਿ ਸਤਿਗੁਰੂ ਜੀ ਕਹਿੰਦੇ ਨੇ ਬਾਰਵੇਂ ਜਾਮੇ ਵਿੱਚ ਮੈਂ ਇਹ ਕੰਮ ਕਰਾਂਗਾ। ਮਾਂ ਪਾਪ ਸੋ ਦੇਹ ਹਟਾਈ। ਇੱਕ ਵਾਰੀ ਫਿਰ ਸਾਰੇ ਯਾਦ ਕਰੀਏ, ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਬਹੁਤ ਵਾਰੀ ਆਪ ਜੀ ਸਹੁਰਾਂ ਦਾ ਉਪਦੇਸ਼ ਸੁਣਦੇ ਹਾਂ, ਕਿਉਂਕਿ ਆਪ ਜੀ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਗੋਦ ਦਾ ਨਿੱਘ ਮਾਣਿਆ, ਉਹਨਾਂ ਦੀ ਸ਼ਰਨ ਦਾ ਸੁੱਖ ਮਾਣਿਆ, ਉਹਨਾਂ ਦੇ ਦਰਸ਼ਨ ਪ੍ਰਤੱਖ ਕੀਤੇ ਨੇ, ਉਹਨਾਂ ਦੀ ਰਸਨਾ ਤੋਂ ਇਹ ਬਚਨ ਸੁਣੇ ਹੋਏ ਨੇ ਆਪ ਜੀ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੱਡੀ ਕਿਰਪਾ ਕੀਤੀ ਤੇ ਕੁੜੀਆਂ ਮਾਰਨ ਨੂੰ ਹਟਾ ਦਿੱਤਾ ਲੋਕਾਂ ਨੂੰ, ਨਹੀਂ ਤੇ ਲੋਕਾਂ ਨੇ ਹਾਲੇ ਵੀ ਪਾਪੀ ਬਣੀ ਜਾਣਾ ਸੀ। ਕੁੜੀਆਂ ਮਾਰ ਮਾਰ ਕੇ ਲੋਕਾਂ ਨੇ ਪਾਪੀ ਬਣੀ ਜਾਣਾ ਸੀ ਤੇ ਕੁੜੀਆਂ ਸੰਸਾਰ ਵਿੱਚ ਰਹਿਣੀਆਂ ਨਹੀਂ ਸੀ। ਸੰਸਾਰ ਦੇ ਵਿੱਚ ਕਿੰਨਾ ਸੁੱਖ ਦਿੰਦੀਆਂ, ਉਹ ਮਾਂ ਦੇ ਰੂਪ ਵਿੱਚ ਅਥਾਹ ਸੁੱਖ ਦਿੰਦੀ ਹੈ ਬੀਬੀ, ਫਿਰ ਭੈਣ ਦੇ ਰੂਪ ਵਿੱਚ ਵੀ ਸੁੱਖ ਦਿੰਦੀ ਹੈ, ਇਸਤਰੀ ਦੇ ਰੂਪ ਵਿੱਚ ਵੀ ਸੁੱਖ ਦਿੰਦੀ ਹੈ, ਉਹ ਜਦੋਂ ਦਾਦੀ ਮਾਂ ਪ੍ਰਧਾਨੀ ਬਣ ਜਾਂਦੀ ਹੈ ਫਿਰ ਵੀ ਉਹ ਸੁੱਖ ਦੇ ਹਰ ਯਤਨ ਕਰਦੀ ਹੈ। ਮੈਂ ਇੱਥੇ ਵੀ ਵੇਖਦਾ ਬੀਬੀਆਂ ਜਿੰਨਾ ਤਰਲਾ ਕਰਦੀਆਂ, ਜਿੰਨਾ ਨਿਤਨੇਮ ਤੇ ਜ਼ੋਰ, ਸੇਵਾ ਤੇ ਜ਼ੋਰ, ਭੈਣੀ ਸਾਹਿਬ ਵਿੱਚ ਜਿੱਥੇ ਕਿੱਥੇ ਮੇਰੀ ਨਿਗਾਹ ਪੈਂਦੀ ਹੈ ਤੇ ਬੀਬੀਆਂ ਤੜਕੇ ਸੇਵਾ ਕਰਦੀਆਂ, ਝਾੜੂ ਦੀ ਸੇਵਾ ਹੋਏ, ਸਫਾਈ ਦੀ ਸੇਵਾ ਹੋਏ, ਭੈਣ ਬੰਦਗੀ ਦਾ ਜ਼ੋਰ, ਤੇ ਉਹ ਕਾਹਦੇ ਵਾਸਤੇ ਕਰਦੀਆਂ? ਪਰਿਵਾਰ ਸੁਖੀ, ਜੀ ਸੁਖੀ ਰਹਿਣ, ਜਿੰਨੇ ਮੇਰੇ ਨਾਲ ਜੁੜੇ ਨੇ ਉਹ ਤੇ ਸਾਰੇ ਸੁਖੀ ਰਹਿਣ, ਭਾਵੇਂ ਉਹ ਮਾਪਿਆਂ ਵਾਲੇ ਹੋਣ ਤੇ ਭਾਵੇਂ ਉਹ ਸਹੁਰਿਆਂ ਵਾਲੇ ਪਾਸੇ ਹੋਣ, ਉਹ ਸਾਰੇ ਸੁਖੀ ਰਹਿਣ। ਇਹ ਹਰ ਵੇਲੇ ਯਤਨ ਕਰਦੀਆਂ ਰਹਿੰਦੀਆਂ ਨੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕੁੜੀਆਂ ਨਹੀਂ ਮਾਰਨੀਆਂ, ਵੇਚਣੀਆਂ ਨਹੀਂ ਹੈ, ਕੁੜੀਆਂ ਵੱਟਾ ਨਹੀਂ ਕਰਨਾ। ਜੋ ਕੁੜੀ ਮਾਰੇ ਵੇਚੇ ਵੱਟਾ ਕਰੇ ਤੇ ਇਸ ਨਾਲ ਨਹੀਂ ਵਰਤਣਾ, ਉਹਦੇ ਨਾਲ ਵਰਤਾਵਾ ਨਹੀਂ ਕਰਨਾ, ਸਾਂਝ ਨਹੀਂ ਰੱਖਣੀ। ਸਤਿਗੁਰਾਂ ਨੇ ਇਹ ਵੱਡੀ ਕਿਰਪਾ ਕੀਤੀ ਆ ਤੇ ਇਹ ਹਾਲੇ ਸੰਪੂਰਨ ਤੌਰ ਤੇ ਨਹੀਂ, ਸੰਸਾਰ ਵਿੱਚੋਂ ਖਤਮ ਹੋਈ। ਸਤਿਗੁਰੂ ਜਗਜੀਤ ਸਿੰਘ ਜੀ ਨੂੰ ਬੇਅੰਤ ਸਿੰਘ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਉਹਨਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਕੋਈ ਸੇਵਾ, ਸੱਚੇ ਪਾਤਸ਼ਾਹ ਉਹਦਾ ਕੋਈ ਐਸਾ ਕਾਨੂੰਨ ਬਣਾਓ ਜਿਹਦੇ ਨਾਲ ਗਰਭ ਵਿੱਚ ਕੁੜੀਆਂ ਨਾ ਮਾਰੀਆਂ ਜਾਣ, ਕੁੜੀਆਂ ਕਿਸੇ ਤਰੀਕੇ ਨਾਲ ਵੀ ਨਾ ਮਾਰੀਆਂ ਜਾਣ, ਨਾ ਸਾੜੀਆਂ ਜਾਣ, ਨਾ ਮਾਰੀਆਂ ਜਾਣ, ਇਹਨਾਂ ਦੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਹਨਾਂ ਦੀ ਰੱਖਿਆ ਹੋਵੇ। ਤੇ ਸਤਿਗੁਰੂ ਜਗਜੀਤ ਸਿੰਘ ਜੀ ਇੱਕ ਬਚਨ ਸੁਣਾਉਂਦੇ ਨੇ, ਸੱਚੇ ਪਾਤਸ਼ਾਹ ਹੁਕਮ ਕੀਤਾ ਗਊ ਮਾਰਨ ਦਾ ਬਹੁਤ ਵੱਡਾ ਪਾਪ ਆ, ਗਊ ਮਾਰਨ ਦਾ ਬਹੁਤ ਵੱਡਾ ਪਾਪ ਆ। ਜੇ ਕੋਈ ਗਊ ਦੀ ਰੱਖਿਆ ਕਰਦਾ, ਸੇਵਾ ਕਰਦਾ, ਉਹਨੂੰ ਬਚਾਉਂਦਾ ਤੇ ਉਹ ਗਊ ਉਸ ਜੀਵ ਨੂੰ ਮਰਨ ਨਹੀਂ ਦਿੰਦੀ। ਸੱਚੇ ਪਾਤਸ਼ਾਹ ਦੋ ਬਚਨ ਸੁਣਾਏ, ਕਹਿੰਦੇ ਕਿਸੇ ਨੂੰ ਫਾਂਸੀ ਦਾ ਹੁਕਮ ਹੋ ਗਿਆ, ਅੰਗਰੇਜ਼ਾਂ ਨੇ ਫਾਹੇ ਟੰਗ ਦਿੱਤਾ ਉਹਨੂੰ, ਉਹਨੇ ਕਿਸੇ ਵੇਲੇ ਗਊ ਛਡਾਈ ਸੀ ਬੁਜੜਾਂ ਕੋਲੋਂ, ਤੇ ਜਿਸ ਵੇਲੇ ਉਹਨਾਂ ਨੇ ਉਹ ਰਸਾ ਖਿੱਚਿਆ, ਤਖ਼ਤਾ ਖਿੱਚਿਆ ਪਿੱਛੇ, ਉਹਦੇ ਜਦੋਂ ਪੈਰ ਥੱਲੇ ਵੱਜੇ ਜ਼ੋਰ ਦੀ, ਤੇ ਉਹ ਮਰਿਆ ਨਾ। ਉਹ ਜਦੋਂ ਦੋ ਤਿੰਨ ਮਿੰਟਾਂ ਬਾਅਦ ਉਹਨੂੰ ਖੋਲ ਲਿਆ ਤੇ ਪੁੱਛਿਆ, ਤੇ ਉਹਨੇ ਆਖਿਆ ਮੈਂ ਇੱਕ ਗਊ ਛਡਾਈ ਸੀ ਬੁਜੜਾਂ ਤੋਂ, ਉਹਨੇ ਮੇਰੇ ਪੈਰਾਂ ਥੱਲੇ ਸਿੰਗ ਕਰਦੇ, ਮੇਰੇ ਧੌਣ ਨੂੰ ਖਿੱਚ ਹੀ ਨਹੀਂ ਪੈਣ ਦਿੱਤੀ, ਮੈਂ ਬਚ ਗਿਆ। ਤਿੰਨ ਵਾਰੀ ਉਹਨਾਂ ਫਾਹੇ ਤੇ ਇਸ ਤਰ੍ਹਾਂ ਸੁੱਟਿਆ ਥੱਲੇ, ਤਿੰਨੇ ਵਾਰੀ ਬਚ ਗਿਆ ਤੇ ਉਹਨਾਂ ਨੇ ਉਹਨੂੰ ਬਰੀ ਕਰ ਦਿੱਤਾ। ਇੱਕ ਬਚਨ ਸਤਿਗੁਰੂ ਜਗਜੀਤ ਸਿੰਘ ਜੀ ਸੁਣਾਇਆ ਕਿ ਕਿਸੇ ਮੁਸਲਮਾਨ ਨੇ ਏਦਾਂ ਗਊ ਕੋਈ ਕਸਾਈ ਲੈ ਕੇ ਜਾ ਰਿਹਾ ਸੀ, ਉਹਦੇ ਕੋਲ ਛੁਡਾ ਦਿੱਤੀ, ਉਹ ਘਰ ਰੱਖ ਕੇ ਉਹਦੀ ਸੇਵਾ ਕੀਤੀ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਦੋਂ ਇਹ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਦਾ ਰੌਲਾ ਪਿਆ, ਉਹ ਹਿੰਦੂਆਂ ਦੇ ਹੱਥ ਵਿੱਚ ਆ ਗਿਆ, ਕਹਿੰਦੇ ਇਹਨੂੰ ਫੜੋ ਮਾਰੋ ਸਾੜ ਦਿਓ ਇਸ ਮੁਸਲਮਾਨ ਨੂੰ, ਕਹਿੰਦੇ ਕੱਚੇ ਛੱਪੜ ਦੇ ਵਿੱਚ ਲੱਕੜਾਂ ਸੁੱਟ ਕੇ ਤੇ ਉਹਨੂੰ ਸਿੱਟ ਕੇ ਵਿੱਚ ਤੇ ਅੱਗ ਲਾ ਦਿੱਤੀ। ਉਹ ਮੁਸਲਮਾਨ ਨੂੰ ਜਦੋਂ ਅੱਗ ਲਾ ਦਿੱਤੀ, ਮੁਸਲਮਾਨ ਦੇ ਵਾਸਤੇ ਸੜ ਕੇ ਮਰਨਾ ਸਭ ਤੋਂ ਵੱਡਾ ਦੁੱਖ ਆ ਤੇ ਸਭ ਤੋਂ ਵੱਡਾ ਪਾਪ ਵੀ ਆ, ਨਪਾਕ ਸਮਝਦੇ ਨੇ ਉਹ। ਤੇ ਕਹਿੰਦੇ ਉਹ ਫਿਰ ਗਊ ਆ ਗਈ ਜਿਹੜੀ ਛਡਾਈ ਸੀ, ਉਹ ਗਊ ਅੱਗੇ ਆ ਕੇ ਖਲੋ ਗਈ ਨਾ, ਤੇ ਉਹਨੇ ਸੇਕ ਲੱਗਣ ਦਿੱਤਾ, ਕਹਿੰਦੇ ਉਹਨੇ ਆਪਣੀ ਪੂਛ ਦੇ ਨਾਲ ਇੰਨੇ ਜ਼ੋਰ ਦੀ ਝੱਲ ਮਾਰਿਆ ਕਿ ਧੂੰਆਂ ਵੀ ਮੇਰੇ ਨੱਕ ਤੱਕ ਨਹੀਂ ਆਉਣ ਦਿੱਤਾ। ਗਊ ਕਿੰਨੀ ਰੱਖਿਆ ਕਰਦੀ ਆ, ਜਿਹੜਾ ਕੋਈ ਗਊ ਦੀ ਸੇਵਾ ਕਰੇ, ਗਊ ਘਰ ਵਿੱਚ ਹੋਏ ਤੇ ਰਿੱਧੀਆਂ ਸਿੱਧੀਆਂ ਘਰ ਵਿੱਚ ਆ ਜਾਂਦੀਆਂ, ਬਰਕਤਾਂ ਘਰ ਵਿੱਚ ਆ ਜਾਂਦੀਆਂ। ਜੇ ਕੋਈ ਕੁੱਤਾ ਘਰੇ ਰੱਖ ਲਿਆ ਤੇ ਉਹਦੇ ਘਰ ਫਿਰ ਬਰਕਤਾਂ ਨਹੀਂ ਰਹਿੰਦੀਆਂ, ਉਹਦੇ ਘਰ ਗੁਰੂ ਦਾ ਪਹਿਰਾ ਨਹੀਂ ਰਹਿੰਦਾ, ਕਿਉਂਕਿ ਉਹ ਪਲੀਤ ਹੋ ਜਾਂਦੇ, ਉਹਦੇ ਲੂੰ ਹਵਾ ਵਿੱਚ ਫੈਲਦੇ ਨੇ, ਉਹ ਪਲੀਤ ਹੁੰਦਾ, ਤੇ ਉਹਦੇ ਵਿੱਚ ਸ਼ਹੀਦਾਂ ਦਾ ਪਹਿਰਾ ਨਹੀਂ ਰਹਿੰਦਾ, ਗੁਰੂ ਦੇ ਸੁੱਖ ਸ਼ਾਂਤੀ ਨਹੀਂ ਰਹਿੰਦੀ, ਗੁਰੂ ਦਾ ਆਪਣਾ ਪਹਿਰਾ ਵੀ ਨਹੀਂ ਰਹਿੰਦਾ। ਪਰ ਜੇ ਕੋਈ ਗਊ ਦੀ ਰੱਖਿਆ ਕਰਵੇ, ਗਊ ਦੀ ਸੇਵਾ ਕਰੇ, ਤੇ ਇਹ ਸਾਰੀਆਂ ਸ਼ਕਤੀਆਂ ਉਹਦੇ ਘਰ ਆਪੇ ਆ ਜਾਂਦੀਆਂ। ਮੈਂ ਗੱਲ ਇਹ ਕਰ ਰਿਹਾ, ਸਤਿਗੁਰੂ ਜੀ ਬਖਸ਼ਿਸ਼ ਕਰਨ, ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਵੱਡੀ ਕਿਰਪਾ ਕੀਤੀ ਕਿ ਗਊ ਬੱਚੇ ਆਪਾਂ ਨੂੰ ਲੋਕਾਂ ਨੂੰ ਕੁੜੀਆਂ ਮਾਰਨ ਤੋਂ ਹਟਾਇਆ। ਤੇ ਸੱਚੇ ਪਾਤਸ਼ਾਹ ਜੀ ਬਚਨ ਸੁਣਾਉਂਦੇ ਨੇ, ਕਹਿੰਦੇ ਨੇ ਗਊ ਮਾਰਨ ਦਾ ਬੜਾ ਵੱਡਾ ਪਾਪ ਆ, ਗਊ ਘਾਤਕਾ ਦੁੱਖ ਜਗ ਸਿਉਂ ਮਿਟਾਉਂ ਵੱਡਾ ਦੁੱਖ ਆ। ਗਊ ਮਾਰਨੀ, ਲੜਕੀ ਮਾਰਨੀ, ਬਾਹਮਣ ਨੂੰ ਮਾਰਨਾ, ਇਹ ਸਾਰੇ ਵੱਡੇ ਵੱਡੇ ਪਾਪ ਨੇ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਸ ਤੋਂ ਵੀ ਵੱਡਾ ਪਾਪ ਆ ਜੇ ਕਿਸੇ ਸਾਧੂ ਨੂੰ ਮਾਰ ਦਈਏ, ਗਊ 100 ਗਊ ਮਾਰੀਏ ਤੇ ਇੱਕ ਸਾਧ ਮਾਰਨ ਜਿੰਨਾ ਪਾਪ ਹੁੰਦਾ, ਤੇ 100 ਸਾਧ ਮਾਰ ਦਈਏ ਇੱਕ ਗਰਭ ਗਰਾਉਣ ਜਿੰਨਾ ਪਾਪ ਆ, 100 ਗਊਆਂ ਮਾਰੀਏ ਇੱਕ ਸਾਧ ਮਾਰਨ ਜਿੰਨਾ ਪਾਪ, 100 ਸਾਧ ਮਾਰ ਦਈਏ ਇੱਕ ਗਰਭ ਵਿੱਚ ਬੱਚੇ ਨੂੰ ਮਾਰ ਦੇਣਾ, ਏਡਾ ਵੱਡਾ ਪਾਪ, ਇਹ ਬਹੁਤ ਵੱਡਾ ਪਾਪ ਆ, ਸਭ ਤੋਂ ਵੱਡਾ। ਆਪਣੀ ਕੁੱਲ ਦਾ ਕੁੱਲ ਘਾਤ, ਕੁੱਲ ਦਾ ਘਾਤ ਕਰਨਾ, ਆਪਣੀ ਕੁੱਲ ਦਾ ਆਪਣੀ ਅੰਸ਼ ਦਾ ਕੋਈ ਜੀਵ ਮਾਰ ਦੇਣਾ, ਇਹ ਸੰਸਾਰ ਤੋਂ ਸਭ ਤੋਂ ਵੱਡਾ ਪਾਪ ਆ। ਇਹਨੂੰ ਕਹਿੰਦੇ ਨੇ ਕੁੱਲ ਹੱਤਿਆ, ਇਹ 96 ਕਰੋੜ ਪਾਪ ਇਕੱਠੇ ਹੋ ਜਾਣ ਤੇ ਇੱਕ ਹੱਤਿਆ ਬਣਦੀ ਆ, ਏਦਾਂ ਦੀਆਂ 6 ਹੱਤਿਆ ਇਕੱਠੀਆਂ ਹੋਣ ਤੇ ਉਹਨੂੰ ਲੱਗਦੀਆਂ ਜਿਹੜਾ ਗੁਰੂ ਤੋਂ ਬੇਮੁਖ ਹੁੰਦਾ। ਮੈਂ ਗੱਲ ਇਹ ਕਰ ਰਿਹਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਸਤਿਗੁਰੂ ਰਾਮ ਸਿੰਘ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਪਾਪਾਂ ਤੋਂ ਬਚਾਇਆ, ਚੰਗੇ ਕਰਮਾਂ ਵਾਲੇ ਪਾਸੇ ਲਾ ਕੇ ਸੁੱਖ ਦਿੱਤਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮੈਂ ਬਾਹਰਵੇਂ ਜਾਮੇ ਵਿੱਚ ਆਵਾਂਗਾ, 16 ਸ਼ਬਦ ਉਚਰਾਂਗਾ, ਸੰਤ ਖਾਲਸੇ ਦਾ ਰਾਜ ਹੋ ਜਾਏਗਾ, ਜਿਹੜਾ ਉਹਨਾਂ ਨੇ ਕਿਹਾ ਨਾ ਮੈਂ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਉਹ ਨਾਮਧਾਰੀ ਸੰਤ ਖਾਲਸੇ ਵਾਸਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕੀਤਾ। ਤੇ ਗ੍ਰੰਥਕਾਰ ਜੀ ਇਸ ਤਰ੍ਹਾਂ ਲਿਖ ਰਹੇ ਨੇ, ਨੈ ਠਹਿਰੋ ਅਬ ਚਲ ਮਰਦਾਨਾ, ਸੱਜੇ ਪਾਤਸ਼ਾਹ ਹੁਕਮ ਕੀਤਾ ਇਹ ਲਾਹੌਰ ਜਿਹੜਾ ਸ਼ਹਿਰ ਆ ਨਾ, ਇਹ ਪਾਪਾਂ ਦੀ ਧਰਤੀ ਹੋ ਗਈ ਹੋਈ ਆ, ਇੱਥੇ ਬਹੁਤ ਪਾਪ ਹੁੰਦੇ ਨੇ, ਇਸ ਧਰਤੀ ਤੇ ਨਹੀਂ ਰੁਕਣਾ। ਚਲ ਮਰਦਾਨਾ, ਨਾ ਠਹਿਰੋ ਅਬ ਚਲ ਮਰਦਾਨਾ, ਇਸ ਪਾਪ ਵਾਲੀ ਧਰਤੀ ਤੇ ਨਹੀਂ ਠਹਿਰਨਾ ਹੈ। ਨਿਗਸੇ ਵੈਰ ਗਏ ਇੱਕ ਥਾਂ, ਉੱਥੋਂ ਬਾਹਰ ਨਿਕਲ ਕੇ ਇੱਕ ਥਾਂ ਤੇ ਗਏ, ਇੱਕ ਦਜ ਦੰਬੀ ਹੁਤੋ ਅਗਾਰੀ, ਉੱਥੇ ਇੱਕ ਪੰਡਿਤ ਸੀ ਪਖੰਡ ਕਰਨ ਵਾਲਾ, ਬਹੁ ਪਖੰਡ ਜਨ ਕੀਨ ਸਵਾਰੀ, ਗੋਬਰ ਸੋ ਤਰਲੀਪ ਬਣਾਈ, ਜਿੱਥੇ ਉਹ ਬੈਠਾ ਸੀ ਨਾ ਉਹ ਗੋਏ ਨਾਲ ਉਸ ਜਗ੍ਹਾ ਨੂੰ ਲਿਪਿਆ, ਪੋਚਾ ਦਿੱਤਾ, ਹਾਲਾਂਕਿ ਗੋਏ ਨਾਲ ਪੋਚਾ ਦਿੱਤਿਆਂ ਜਗ੍ਹਾ ਜੂਠੀ ਹੋ ਜਾਂਦੀ ਹੈ, ਗੋਬਰ ਜੂਠਾ, ਚੌਕਾ ਜੂਠਾ, ਜੂਠੀ ਦੀਨੀ ਕਾਰਾ। ਪਰ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਗੋਏ ਦਾ ਪੋਚਾ ਦਿੰਦੇ ਨੇ, ਜਿਨ੍ਹਾਂ ਨੂੰ ਗਿਆਨ ਆ ਉਹ ਜਾਤ ਪਾਣੀ ਨਾਲ ਧੋ ਲੈਣਗੇ, ਨਹੀਂ ਤੇ ਮਿੱਟੀ ਦਾ ਪਰੋਲਾ ਫੇਰਦੇ ਨੇ ਲੋਕ, ਮਿੱਟੀ ਨਾਲ ਉਸ ਜਗ੍ਹਾ ਨੂੰ ਲੇਪ ਲੇਪ ਕਰ ਲੈਂਦੇ ਨੇ, ਫਿਰ ਉਹ ਸੁੱਚੀ ਹੋ ਜਾਂਦੀ ਹੈ ਜਾਂ ਤੇ ਜਾਂ ਪਾਣੀ ਨਾਲ ਸੁੱਚੀ ਹੁੰਦੀ ਹੈ। ਪਰ ਉਹ ਜਦੋਂ ਸੱਚੇ ਪਾਤਸ਼ਾਹ ਜੀ ਅੰਦਰੋਂ ਟਿੰਬਰੀ ਘੁਮਾ ਦਿੱਤੀ ਤੇ ਫਿਰ ਉਹ ਗੋਹੇ ਦਾ ਲੇਪ ਕਰਨ ਲੱਗ ਪਏ, ਉੱਥੇ ਬੈਠਾ ਸੀ ਆਪਦੇ ਵੱਲੋਂ ਬਹੁਤ ਉੱਪਰ ਕੁਛਾ ਵਿਛਾ ਛਿਡਸਾਈ, ਗੋਹੇ ਦਾ ਲੇਪ ਕਰਕੇ ਪੰਨੀ ਕੱਟ ਕੇ ਉਹ ਵਿਛਾਈ ਹੋਈ ਸੀ ਕੁਛਾ ਸੁੱਚੇ ਥਾਂ ਬੈਠਣ ਵਾਸਤੇ। ਬਸਤਰ ਉਤਾਰ ਕੀ ਨੇ ਸ਼ਨਾਨੇ, ਫਿਰ ਇਸ਼ਨਾਨ ਕਰਕੇ ਦੁਆਰ ਤਨ ਮੈਂ ਤਿਲਕ ਲਗਾਨੇ, 12 ਤਿਲਕ ਲਗਾ ਕੇ ਉਸ ਥਾਂ ਤੇ ਬੈਠ ਗਿਆ। ਰਾਖੇ ਸਾਲ ਗ੍ਰਾਮ ਗਾਰੀ, ਪੂਜਨ ਕੀ ਸੰਭਾਲ ਸੰਭਾਰੀ, ਲੇ ਕਰ ਘੰਟਾ ਹੱਥ ਬਜਾਵਾ, ਬਾਰ ਬਾਰ ਤਰ ਪਰ ਸਿਰ ਲਾਵਾ। ਘੰਟੀ ਵਜਾਈ ਤੇ ਵਾਰ ਵਾਰ ਧਰਤੀ ਤੇ ਡੰਡੋਤ ਬੰਦਨਾ ਕੀਤੀ ਅੱਗੇ ਮੂਰਤੀਆਂ ਰੱਖ ਕੇ। ਬਹੁਰੋ ਮਾਲਾ ਲੀਨ ਪਾਨਾ, ਨੈਣ ਮੂੰਦ ਬੈਠੋ ਬਗ ਧਿਆਨਾ, ਬਗਲੇ ਵਾਂਗੂ ਧਿਆਨ ਲਾ ਕੇ ਮਾਲਾ ਨਾ ਫਿਰ ਸਿਮਰਨ ਕਰਨ ਲੱਗ ਗਿਆ। ਦੇਖ ਮੰਜਾਰ ਲਜਾ ਵਹਿ ਜਾਹੀ, ਮਾਇਆ ਕੋ ਲਾਲਚ ਮਨ ਮਾਹੀ, ਮਨ ਵਿੱਚ ਲਾਲਚ ਆ ਕੇ ਮਾਇਆ ਹੋਰ ਮੱਥਾ ਟਿੱਕੇ ਹੋਰ ਟਿੱਕੇ ਮਾਲਾ ਫੜੀ ਹੋਈ ਆ ਤੇ ਉਹ ਇਸ ਤਰ੍ਹਾਂ ਬਗਲੇ ਵਾਂਗੂ ਸਮਾਧੀ ਲਾ ਕੇ ਬੈਠਾ ਹੋਇਆ। ਬਹੁ ਨਰ ਆਏ ਬੰਦਨਾ ਕਰਹੀ, ਯਥਾ ਸ਼ਕਤ ਤੇ ਭੇਟਾ ਤਰਹੀ, ਲੋਕ ਆ ਕੇ ਉਸ ਪੰਡਿਤ ਨੂੰ ਨਮਸਕਾਰ ਕਰਦੇ ਨੇ ਤੇ ਅੱਗੇ ਭੇਟਾ ਰੱਖਦੇ ਨੇ। ਮਾਇਆ ਸ੍ਰੀ ਨਾਰਾਇਣ ਤੇ ਉਪਰ ਤੇ ਉਰ ਕੀ ਜਾਨੀ, ਬੋਲੇ ਦੰਬ ਹਾਨ ਕੀ ਬਾਣੀ, ਸੱਚੇ ਪਾਤਸ਼ਾਹ ਹੁਕਮ ਕੀਤਾ ਨਾ ਕਰ ਇਸ ਤਰ੍ਹਾਂ, ਉਹ ਜਿਹਨੇ ਤੈਨੂੰ ਪੈਦਾ ਕੀਤਾ ਉਹਨੇ ਤੇ ਤੈਨੂੰ ਰੋਜ਼ੀ ਓਦਾਂ ਵੀ ਦੇਈ ਜਾਣੀ ਆ। ਹੇ ਦੇ ਦੇ ਧਿਆਨ ਕਾਹੇ ਕੋ ਤਾਰੀ, ਸਾਲ ਗ੍ਰਾਮ ਤੁਮਾਰੀ ਉਗਾ ਅਗਾਰੀ, ਜਿਹਨੂੰ ਤੂੰ ਮੰਨਦਾ ਉਹ ਤੇ ਮੂਰਤੀਆਂ ਪੱਥਰ ਦੀਆਂ ਤੇਰੇ ਅੱਗੇ ਪਈਆਂ ਹੀ ਹੋਈਆਂ ਤੇ ਤੂੰ ਫਿਰ ਅੱਖਾਂ ਕਿਉਂ ਮੀਚੀਆਂ? ਸਤਿਗੁਰੂ ਸਾਹਮਣੇ ਬੈਠੇ ਹੋ ਤੇ ਅੱਖਾਂ ਨਹੀਂ ਮੀਚਣੀਆਂ ਚਾਹੀਦੀਆਂ, ਅੱਖਾਂ ਉਦੋਂ ਮੀਚਣੀਆਂ ਚਾਹੀਦੀਆਂ ਜਦੋਂ ਧਿਆਨ ਗੁਰੂ ਦੇ ਚਰਨਾਂ ਵਿੱਚ ਮੂਰਤੀ ਦੇ ਲਾਉਣਾ ਹੋਵੇ। ਹੁਣ ਗੁਰੂ ਦੀ ਮੂਰਤ ਸਾਹਮਣੇ ਬੈਠੀ ਹੋਈ ਆ, ਹੁਣ ਤੇ ਰੱਜ ਰੱਜ ਕੇ ਦਰਸ਼ਨ ਕਰੋ ਤੇ ਸਤਿਗੁਰੂ ਜੀ ਇਹੀ ਗੱਲ ਉਸ ਪੰਡਿਤ ਨੂੰ ਕਹਿ ਰਹੇ ਹਨ। ਅਪਨੋ ਦੇ ਤੇ ਸਮੀਪ ਨਾ ਹੋਈ, ਤੋ ਹੈ ਤੇ ਧਿਆਨ ਮੁੰਡੇ ਜਾ ਚਖੋਈ, ਜਦੋਂ ਆਪਣਾ ਗੁਰੂ ਕੋਲ ਨਾ ਹੋਵੇ ਤੇ ਫਿਰ ਉਹਦਾ ਧਿਆਨ ਲਾਉਣ ਵਾਸਤੇ ਦੋਵੇਂ ਅੱਖਾਂ ਲੋਕੀ ਮੀਟਦੇ ਨੇ। ਦੇ ਤੇ ਹਜੂਰ ਸੋ ਪ੍ਰਤਿਮਾ ਤੇਰੀ, ਤੇਰੀ ਅੱਖਾਂ ਦੇ ਸਾਹਮਣੇ ਤੇ ਹੈ ਤੇਰੀਆਂ ਮੂਰਤੀਆਂ ਗੁਰੂ ਦੀਆਂ, ਤੈ ਲੋਚਨ ਕਿਉਂ ਮੁੰਦੈ ਫੇਰੀ, ਤੇ ਤੂੰ ਅੱਖਾਂ ਕਿਉਂ ਮੀਚੀਆਂ ਹੋਈਆਂ? ਅਬ ਦਿਜ ਬੋਲਿਓ ਪਾਖੰਡ ਰਾਤਾ, ਸੁਣੋ ਫਕੀ ਤੁਮੇ ਨਾ ਗਿਆਤਾ, ਪ੍ਰਤਿਮਾ ਕੀ ਸੇਵਾ ਕਰ ਲੀਨੀ, ਬਾਰ ਬਾਰ ਤਰ ਬੰਧਨ ਦੀਨੀ, ਨੈਣ ਮੂਦ ਜਬੀ ਬਿਤ ਰੋਕੀ, ਹੋਵੇ ਸੁਧ ਮੁਜ ਤ੍ਰੈ ਲੋਕੀ। ਤੇ ਉਹਨੇ ਇੱਕ ਗੱਲ ਕਹਿ ਦਿੱਤੀ ਆ ਕਿ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਇਸ ਵਾਸਤੇ ਅੱਖਾਂ ਮੀਟਦਾ ਆ, ਜਦੋਂ ਮੈਂ ਅੱਖਾਂ ਮੀਟ ਕੇ ਇਕਾਗਰ ਧਿਆਨ ਕਰਦਾ ਤੇ ਮੈਨੂੰ ਤਿੰਨਾਂ ਲੋਕਾਂ ਵਿੱਚ ਸਾਰਾ ਕੁਛ ਦਿਸਣ ਲੱਗ ਪੈਂਦਾ, ਮੈਨੂੰ ਅੰਤਰਜਾਮਤਾ ਹੁੰਦੀ ਆ, ਇਸ ਵਾਸਤੇ ਮੈਂ ਅੱਖਾਂ ਮੀਟਦਾ, ਇਸ ਵਾਸਤੇ ਮੈਂ ਸਮਾਧੀ ਲੀਨ ਹੁੰਦਾ। ਕਿਸ ਤਰ੍ਹਾਂ ਸਤਿਗੁਰੂ ਜੀ ਇਸ ਪ੍ਰਸੰਗ ਦੀ ਅਗਲੀ ਕਥਾ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਨੂੰ ਸੁਣਾਉਣਗੇ, ਕਿਸ ਤਰ੍ਹਾਂ ਇਸ ਪੰਡਿਤ ਨੂੰ ਗਿਆਨ ਬਖਸ਼ਣਗੇ, ਉਹ ਫਿਰ ਸਮਾਂ ਮਿਲੇਗਾ ਤੇ ਫਿਰ ਅੱਜ ਕਰਾਂਗੇ। ਹੁਣ ਇੱਥੇ ਸਮਾਪਤੀ ਆ, ਬੋਲਦਿਆਂ ਵਾਧਾ ਘਾਟਾ ਹੋਵੇ ਤੇ ਮਾਫ ਕਰਨਾ। ਇੱਕ ਵਾਰੀ ਆਪਾਂ ਸਾਰੇ ਰਸਨਾਂ ਨੂੰ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਇਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਜੋਗੇ ਆ, ਉਹਨਾਂ ਦੀ ਮੋਹਰ ਚੱਲਦੀ ਹੈ, ਉਹਨਾਂ ਦਾ ਆਪਣਾ ਰਾਜ ਆ, ਉਹਨਾਂ ਦੀ ਜੋਤ ਦੇ ਜਾਮੇ ਜਿਹੜੇ ਇਸ ਰਾਜ ਨੂੰ ਚਲਾ ਰਹੇ ਨੇ। ਤੁਸੀਂ ਇਸ ਵੱਡੇ ਸਮਾਗਮ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਹੇ ਹੋ, ਜਿਹਦੇ ਨਾਲ ਯੁੱਗਾਂ ਪ੍ਰਤੀ ਸੁੱਖ ਹੋਣਾ। ਜਿੰਨੇ ਥੋੜ੍ਹਾ ਥੋੜ੍ਹਾ ਵੀ ਹਿੱਸਾ ਆਪਣਾ ਪਾ ਲਿਆ ਸੌਰਾਂ ਦੇ ਦਰਸ਼ਨਾਂ ਦੇ ਨਿਮਿੱਤ, ਉਹਨਾਂ ਨੂੰ ਇਹ ਵੱਡਾ ਸੁੱਖ ਪ੍ਰਾਪਤ ਹੋਏਗਾ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣਗੇ। ਆਪ ਤੇ ਸਤਿਗੁਰਾਂ ਦੀ ਇਹ ਵੱਡੀ ਬਖਸ਼ਿਸ਼ ਕਿਰਪਾ, ਮੈਂ ਆਪ ਸਾਰਿਆਂ ਦੇ ਚਰਨਾਂ ਤੇ ਸਿਰ ਝੁਕਾਉਂਦਾ ਖਿਮਾ ਮੰਗਦਾ, ਧੰਨਵਾਦ ਕਰਦਾ ਜਿਨ੍ਹਾਂ ਦਾ ਮੈਨੂੰ ਦਰਸ਼ਨ ਹੋਇਆ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਹਰਜਸ ਹੋਇਆ। ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।